ਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਰਠ ਮਹਲਾ ਪੰਜਵਾਂ, ਘਰ ਤੀਜਾ ਚੌਪਦੇ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਮਿਲ ਪੰਚੋ ਨਹੀਂ ਸਹਿਸਾ ਚੁਕਾਇਆ, ਸਿਕਦਾਰ ਉਹ ਨਹਿ ਪਤੀਆਇਆ, ਉਮਰਾ ਉਹ ਆਗੈ ਚੇਰਾ, ਮਿਲ ਰਾਜਨ ਰਾਮ ਨਵੇਰਾ, ਮਿਲ ਪੰਚੋ ਨਹੀਂ ਸਹਿਸਾ ਚੁਕਾਇਆ, ਸਿਕਦਾਰ ਉਹ ਨਹਿ ਪਤੀਆਇਆ, ਉਮਰਾ ਉਹ ਆਗੈ ਚੇਰਾ, ਮਿਲ ਰਾਜਨ ਰਾਮ ਨਿਬੇਰਾ, ਅਬ ਢੂੰਡਨ ਕਤਹੁ ਨਾ ਜਾਈ, ਗੋਬਿੰਦ ਭੇਟੇ ਗੁਰ ਗੋਸਾਈ, ਰਹਾਉ ਆਇਆ ਪ੍ਰਭ ਦਰਬਾਰਾ, ਤਾਂ ਸਗਲੀ ਮਿੱਟੀ ਪੁਕਾਰਾ, ਲਬਦ ਆਪਣੀ ਪਾਈ, ਤਾਂ ਕਤ ਆਵੈ ਕਤ ਜਾਈ, ਤਹਿ ਸਾਚ ਨਿਆਏ ਨਿਵੇਰਾ, ਊਹਾਂ ਸਮ ਠਾਕੁਰ ਸਮ ਚੇਰਾ, ਅੰਤਰ ਜਾਮੀ ਜਾਨੈ, ਬਿਨ ਬੋਲਤ ਆਪ ਪਛਾਨੈ, ਸਰਬ ਥਾਨ ਕੋ ਰਾਜਾ, ਤਹਿ ਅਨਹਦ ਸ਼ਬਦ ਅਗਾਜਾ, ਤਿਸ ਪਹਿ ਕਿਆ ਚਤੁਰਾਈ, ਮਿਲ ਨਾਨਕ ਆਪ ਗਵਾਈ, ਸਰਬ ਥਾਨ ਕੋ ਰਾਜਾ, ਤਹਿ ਅਨਹਦ ਸ਼ਬਦ ਅਗਾਜਾ, ਤਿਸ ਪਹਿ ਕਿਆ ਚਤੁਰਾਈ, ਮਿਲ ਨਾਨਕ ਆਪ ਗਵਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਹਮ ਅੰਧਲੇ ਅੰਧ ਬਿਖੈ ਬਿਖਰਾਤੇ, ਕਿਉਂ ਚਾਲਹਿ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖਦਾਤਾ, ਸਤਿਗੁਰ ਦਇਆ करे सुख दाता हम लावे आपन पाली बेशुमार अथाह अगंत अतोले जो बुलावहो त्यों नानक दास बोले जो बुलावहो त्यों नानक दास बोले। शब्दावतार बाणी दे बोहित जुगोह जुग अटल परम सन्मान योग परम सत्कार योग चवर छतर तखत के मालक साहिबे इकबाल साहिबे बरकत साहिबे कमाल मरशदे कामल कामले रहबर रोशने चिराग नूरे नज़र पीरां दे पीर बाबियां दे बाबे जोगियां दे जोगी नाथां दे नाथ रहबरां दे रहबर गुरुआं दे गुरु धन धन पिता साहिब गुरु ग्रंथ साहिब जी दी पावन गोद विच महान अस्थान गुरद्वारा मंजी साहब श्री दरबार साहब हरिमंदर साहब सतगुरु साहिब गुरु रामदास साहब जी दी महान बख्शिशां दे पात्र बन रही सन्मान योग सतसंगत जीओ अते टीवी चैनलां राहीं सुन रही सरबत सतसंगत जीओ गुरु की बख्शी फतेह बुलाओ वाहिगुरु जी का खालसा वाहिगुरु जी की फतेह। जद गुरु वल नज़र मार के वेखदा हां ते संसार दे विच चार प्रकार दे मनुख मैनू नज़र आउंदे ने, पहले बेकार दूजे कार तीजे उपकार चौथे परउपकार। पहली प्रकार दे मनुख संसार च बेकार आंदे ने बेकार चले जांदे ने, ना गुरु चेते ना वाहिगुरु याद आवे, शराब खाना जुआ घर वैश्या दे द्वारे बस मनुख बेकार आया ते बेकार चला गया। दूजी प्रकार दे मनुख कार जो हर वेले कम दे विच जींदे ने, रात दिन कम करना है, वद तो वद दौलत इकट्ठी कर लो, जमीन जायदाद प्रॉपर्टी बना लो, ना गुरु चेते ना वाहिगुरु चेते। तीजी प्रकार दे मनुख उपकार वो कुछ उत्तम जीवन वाले होंदे ने, गुरुद्वारे आना बाणी पढ़नी नाम जपना पर केवल अपने लिए, दूजियां लिए नहीं सोचना, दूजियां नूं नहीं कहना भी तू भी गुरु दरबार नाल जुड़ जा कुछ चंगा कर लै। कुछ करना है वध तो वध अपने परिवार लिए फिर दरवाजे बंद उपकार। पर चौथी प्रकार दे मनुख पर उपकार जिन्हां दा जीवन पर उपकार ही हुंदा है, सतगुरु साहिब गुरु गोबिंद सिंह साहब जी ने सानू वो जीवन दर्शाया। परोपकारी मनुख अपने मूँह की बुरकी भी दूजे के मूँह च पाउण दा जतन करदा है, आप तो चंगा जीवन जींदा है दूजियां लई भी चंगा सोचदा है, अपना आपा तक दूजियां तो कुरबान कर दिंदा है। यही कारण सतगुरु गुरु गोबिंद सिंह साहब जी बारे कह दिता गया, क्या दशमेश पिता तेरी बात कहूँ, जो तूने पर उपकार किए एक खालस खालसा पंथ सजा, जातों के भेद निकाल दिए उस तेग के बेटे ने तेग पकड़, दुखियों के काट जंजाल दिए उस मुल्को वतन की खिदमत में, कहीं बाप दिया कहीं लाल दिए, कहीं बाप दिया कहीं लाल दिए। परोपकार परोपकार दी भावना, परोपकार करन लई मनुख की कर सकदा है, विखावे लई हो सकदा है कोई कपड़ा दान कर दवे, कोई रोटी दान कर दे, लंगर ला दे, कुछ होर कर दे, पर मनुख कितना क कर सकता है। पर सतगुरु इहो जे परोपकारी कि अपना सरबंस ही वार दिता देश कौम वतन दे खातर। सतगुरु साहब गुरु गोबिंद सिंह साहब जी का वो पावन प्रकाश पुरब आ रहा है। सतगुरु जी नूं सिजदा करदे आं। आओ साहिब गुरु ग्रंथ साहब जी दे पावन हुक्म दी विचार नाल जुड़िए। याद रखना ये महान परोपकार भी सतगुरु गुरु अर्जन देव साहब जी ने किया। साहिब गुरु गोबिंद सिंह साहब सतगुरु जी ने गुरगद्दी साहिब गुरु ग्रंथ साहब जी नूं दे के सीस निवा के सानू जो हुक्म होया, सब सिखन को हुक्म है गुरु मानियो ग्रंथ। ये बहुत वड्डा महान परोपकार साढ़े उत्ते होया जो सतगुरु गुरु ग्रंथ साहब जी अज हुक्म राही साड़ी अगवाई कर रहे ने। करो कृपा, मन जे किते भटक रहा है मन नूं आवाज मारो। मन परदेसी वे प्यारे आओ करे ते एक बारी गज के उच्चारण करो सतनाम श्री। एक बारी फिर करो कृपा सतनाम श्री।
सतनाम श्री वाहे गुरु साहिब जी। सोरठ महला पंजवा घर तीजा चौपदे एक ओंकार सतगुर प्रसाद।
सोरठ महला पंजवा। सोरठ राग दे सतगुरु गुरु अर्जन देव साहब जी का एक पावन हुक्म है, पावन शब्द है जो अंग नंबर 621 ते मौजूद है। घर तीजा राग अनुसार इनू तीजे घर च गाउणा है। चौपदे इस शब्द के चार बंद ने। सतगुरु जी आरंभता करते ने एक ओंकार सतगुर प्रसाद। एक अकाल पुरख वाहिगुरु मिलता किस तरह है? सतगुरु की कृपा सदका। प्रसाद का अर्थ है कृपा। एक होंदा प्रसाद ते एक है प्रसाद। प्रसाद असी गुरु की देग नूं कहिंदे आ। पर एक गल वेख लैणा किहो जी सत्कार की भावना है साड़ी देग प्रति जो गुरु दरबार तो प्रसाद मिलता है। जे एक किणका भी प्रसाद का थले डिग जाए तो असी उदों ही उन्हों संभाल लेंदे हाँ, चक के अपने मूँह च पा लेंदे हाँ। अंदर एक भावना सत्कार की किते किसे दे पैर ना पै जान, किते बेअदबी ना हो जाए। उस सत्कार नूं मुख रखदे हां असी ये भी नहीं सोचते इत्थे कईयां दे गंदे पैर पए होणगे या जगह गंदी है। नहीं, प्रसाद बहुत पवित्र है, उन्हूं इउं संभालना है। प्रसाद तो उत्ते दी चीज़ है प्रसाद। प्रसाद का अर्थ है कृपा, मालक वाहिगुरु जी की कृपा, गुरु की कृपा। ते ओ गुरु की कृपा जो इस वेले तुसी प्राप्त कर रहे हो ये कथा विचार राही, ये हुक्म दी विचार राही, ये गुरु कृपा कर रहा है। ते जद गुरु कृपा करदा है तां एक अकाल पुरख वाहिगुरु जी की प्राप्ति होंदी है। एक ओंकार एक अकाल पुरख वाहिगुरु मिलता किस तरह है? सतगुर प्रसाद, सतगुरु की कृपा सदका मालक वाहिगुरु मिलता है। तो साहब कहंदे एक गल चेते रखी, प्रसाद प्रति तेरा बहुत सत्कार है, बहुत चंगी गल है। एक किणका भी तू थले नहीं डिगण दिंदा, पर भले आ जद गुरु दरबार च बैठदा है, जद गुरु की कृपा वरसदी है, जद तू कथा कीर्तन सुन रहा होंदा है, उदों भी जे किते तेरा मन इधर उधर भटकदा है, जे किते तू उस दरबार विच गुरु की कृपा नूं झोली अड के संभालदा नहीं है तो चेते रखी उदों भी बेअदबी होंदी है। इस करके तैनूं समझ जाना चाहिदा है कि प्रसाद तो भी उपर दी चीज है प्रसाद। शायद प्रसाद तो ही प्रसाद शब्द होने दे विच आया है। इस करके सतगुरु जी कहंदे एक अकाल पुरख वाहिगुरु सतगुरु की कृपा सदका मिलता है।
मिल पंचो हो नहीं सहसा चुकाया।
मिल पंचो नहीं सहसा चुकाया। देखो पंच शब्द सब्जेक्ट ਪ੍ਰਕਰਨ ਅਨੁਸਾਰ ਅਰਥ ਬਦਲਦੇ ਨੇ। ਜਿਸ ਤਰ੍ਹਾਂ ਤੁਸੀਂ ਵਾਰ ਸ਼ਬਦ ਹੈ ਨਾ, ਵਾਰ ਦਾ ਅਰਥ ਸਿਰਵਾਰਨਾ ਵੀ ਹੈ। ਵਾਰ ਦਾ ਅਰਥ ਫਲਾਣੇ ਨੇ ਮੇਰੇ ਉੱਤੇ ਵਾਰ ਕੀਤਾ, ਵਾਰ ਦਾ ਅਰਥ ਇਹ ਸੋਮਵਾਰ ਵੀਰਵਾਰ ਦਿਨਵਾਰ ਵੀ, ਇਹਨੂੰ ਵੀ ਵਾਰ ਕਿਹਾ ਜਾਂਦਾ ਹੈ। ਇੰਗਲਿਸ਼ ਦੇ ਵਿੱਚ ਵਾਰ ਸ਼ਬਦ ਜੰਗ ਲੜਾਈ ਬਾਰੇ ਵੀ ਆਇਆ ਹੈ। ਰਾਜ ਮਿਸਤਰੀ ਜੋ ਇੱਟਾਂ ਦੀਆਂ ਵਾਰਾਂ ਗਿਣਦੇ ਨੇ ਉਹਨੂੰ ਵੀ ਵਾਰ ਕਿਹਾ ਗਿਆ ਹੈ। ਪਰ ਗੁਰਬਾਣੀ ਦੇ ਵਿੱਚ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ, ਉੱਥੇ ਵਾਰ ਦਾ ਅਰਥ ਹੈ ਦੇਰ। ਇਹ ਹਰਿਆਣੇ ਦੀ ਬੋਲੀ ਹੈ, ਵਾਰ ਦਾ ਅਰਥ ਹੈ ਦੇਰ। ਪ੍ਰਕਰਨ ਅਨੁਸਾਰ ਸ਼ਬਦ ਦੇ ਅਰਥ ਬਦਲਦੇ ਨੇ। ਇੱਥੇ ਵੀ ਜੋ ਪੰਚ ਸ਼ਬਦ ਆਇਆ ਹੈ, ਵਿਦਵਾਨਾਂ ਨੇ ਅਰਥ ਕੀਤੇ ਨੇ ਮਿਲ ਪੰਚੋਂ ਨਹੀਂ ਸਹਸਾ ਚੁਕਾਇਆ। ਹੁਣ ਪੰਚ, ਇੱਕ ਤਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਹੋ ਗਿਆ ਪੰਜ ਵਿਕਾਰ, ਅਤੇ ਇੱਕ ਪੰਚ ਉਹ ਹੁੰਦੇ ਨੇ ਜੋ ਕਿਸੇ ਪਿੰਡ ਦੇ ਚੌਧਰੀ ਹੁੰਦੇ ਨੇ। ਕਹਿੰਦੇ ਇਹ ਵਿਕਾਰ ਇਤਨੇ ਬਲਵਾਨ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਕਿ ਇਹਨਾਂ ਦਾ ਝਗੜਾ ਉਹ ਜਿਹੜੇ ਕਿਸੇ ਪਿੰਡ ਦੇ ਪੰਚ ਨੇ ਉਹ ਵੀ ਨਹੀਂ ਮਿਟਾ ਸਕਦੇ। ਕਿਉਂਕਿ ਸ਼ਬਦ ਦੀ ਅਗਲੀਆਂ ਪੰਕਤੀਆਂ ਇਸ ਗੱਲ ਦਾ ਖੁਲਾਸਾ ਕਰ ਰਹੀਆਂ ਨੇ। ਹਾਂਜੀ,
ਸਿਕਦਾਰ ਉਹ ਨਹਿ ਪਤੀ ਆਇਆ,
ਉੱਥੇ ਉਹਨਾਂ ਪੰਚਾਂ ਦੀ ਗੱਲ ਆਈ ਤੇ ਅੱਗੇ ਕਿਹਾ ਸਿਕਦਾਰੋਂ ਨਹੀਂ ਪਤੇ ਆਇਆ। ਸਿਕਦਾਰ ਦਾ ਅਰਥ ਹੁੰਦਾ ਸਰਦਾਰ, ਚੌਧਰੀ, ਆਗੂ। ਕਹਿੰਦੇ ਜਿਹੜੇ ਆਗੂ ਨੇ, ਜਿਹੜੇ ਚੌਧਰੀ ਨੇ, ਉਹ ਵੀ ਮਿਲ ਕੇ ਇਹਨਾਂ ਪੰਜ ਵਿਕਾਰਾਂ ਦਾ ਡਰ ਸਹਿਮ ਉਹ ਨਹੀਂ ਮੁਕਾ ਸਕਦੇ, ਨਾ ਕਿਸੇ ਪਿੰਡ ਦੇ ਪੰਚ ਮਿਟਾ ਸਕਦੇ ਨੇ, ਨਾ ਕੋਈ ਚੌਧਰੀ ਜਾਂ ਸਿਕਦਾਰ ਇਹਨਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਰਗੇ ਬਲਵਾਨ ਵਿਕਾਰਾਂ ਤੋਂ ਸਾਡਾ ਛੁਟਕਾਰਾ ਕਰਾ ਸਕਦੇ ਨੇ। ਹਾਂਜੀ,
ਉਮਰਾ ਉਹ ਆਗੈ ਚੇਰਾ, ਮਿਲ ਰਾਜਨ ਰਾਮ ਨਿਬੇਰਾ।
ਉਮਰਾਵ ਆਗੈ ਚੇਰਾ, ਉਮਰਾਵ ਜੋ ਕਿਸੇ ਰਾਜ ਦੇ ਕਿਸੇ ਇਲਾਕੇ ਦੇ ਆਗੂ ਹੁੰਦੇ ਨੇ, ਉਮਰਾਓ ਅਫਸਰ, ਇਹੋ ਜਿਹੇ ਚੌਧਰੀ ਆਗੂ ਬੰਦੇ ਵੀ ਕਹਿੰਦੇ ਇਹ ਝੇੜਾ ਨਹੀਂ ਨਿਬੇੜ ਸਕਦੇ। ਤੁਸੀਂ ਵੇਖਦੇ ਹੋ ਜਿਸ ਵੇਲੇ ਕ੍ਰੋਧ ਹਾਵੀ ਹੁੰਦਾ ਹੈ, ਕਾਮ ਹਾਵੀ ਹੁੰਦਾ ਹੈ, ਲੋਭ ਹਾਵੀ ਹੁੰਦਾ ਹੈ, ਉਦੋਂ ਮਨੁੱਖ ਸਭ ਕੁਝ ਭੁੱਲ ਜਾਂਦਾ ਹੈ, ਕੁਝ ਵੀ ਉਹਨੂੰ ਨਜ਼ਰ ਨਹੀਂ ਆਉਂਦਾ। ਕਹਿੰਦੇ ਇਹ ਕਿੱਥੇ ਜਾ ਕੇ ਛੁਟਕਾਰਾ ਇਹਨਾਂ ਤੋਂ ਹੋਵੇਗਾ? ਸਾਹਿਬ ਕਹਿੰਦੇ ਮਿਲ ਰਾਜਨ ਰਾਮ ਨਿਬੇਰਾ। ਉਹ ਮਾਲਕ ਵਾਹਿਗੁਰੂ ਜੋ ਹੈ, ਕੋਉ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਦੁਨਿਆਵੀ ਰਾਜੇ ਚੌਧਰੀ ਆਗੂ ਉਹ ਨਹੀਂ ਬਚਾ ਸਕਣਗੇ, ਉਹ ਨਹੀਂ ਡਰ ਮੁਕਾ ਸਕਣਗੇ। ਕੌਣ ਬਚਾਵੇਗਾ? ਇੱਕ ਮਾਲਕ ਵਾਹਿਗੁਰੂ ਬਚਾਵੇਗਾ। ਉਹਦੇ ਸਾਹਮਣੇ ਜਦ ਨਿਬੇੜਾ ਹੋਵੇਗਾ ਤਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਸਾਡਾ ਛੁਟਕਾਰਾ ਹੋਵੇਗਾ। ਇਹ ਬੜੇ ਬਲਵਾਨ ਨੇ, ਇਹ ਬਾਹਰੋਂ ਥੋੜ੍ਹਾ ਆਉਂਦੇ ਨੇ। ਇਸ ਦੇਹੀ ਅੰਦਰ ਪੰਚ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ, ਅੰਮ੍ਰਿਤ ਲੂਟੈ ਮਨਮੁਖ ਨਹੀਂ ਬੂਝੈ। ਕੋਈ ਨਾ ਸੁਣੈ ਪੁਕਾਰਾ। ਕੋਈ ਸਮਾਂ ਹੁੰਦਾ ਸੀ, ਵਿਦੇਸ਼ਾਂ ਦੇ ਵਿੱਚ ਅਲਾਰਮ ਸਿਸਟਮ ਬਹੁਤ ਪਹਿਲਾਂ ਤੋਂ ਆ ਗਿਆ, ਵੀ ਘਰ ਦੇ ਵਿੱਚ ਅਲਾਰਮ ਸਿਸਟਮ ਲਗਾ ਲਿਆ ਗਿਆ, ਅਤੇ ਜੇ ਕਿਤੇ ਕੋਈ ਚੋਰ ਲੁਟੇਰਾ ਬਾਹਰੋਂ ਆਉਂਦਾ ਹੈ ਅਤੇ ਉਹ ਸੈਂਸਰ ਐਸਾ ਹੁੰਦਾ ਕਿ ਅਲਾਰਮ ਵੱਜ ਪੈਂਦਾ ਹੈ ਅਤੇ ਘਰ ਦੇ ਜੀ ਜਾਗ ਜਾਂਦੇ ਨੇ ਅਤੇ ਉਹ ਨੁਕਸਾਨ ਹੋਣ ਤੋਂ ਬਚ ਜਾਂਦਾ ਹੈ। ਇੰਡੀਆ ਦੇ ਵਿੱਚ ਵੀ, ਇਸ ਦੇਸ਼ ਦੇ ਵਿੱਚ ਵੀ ਇਹ ਸਾਧਨ ਅੱਜ ਆ ਗਏ, ਅਲਾਰਮ ਸਿਸਟਮ ਕਈਆਂ ਨੇ ਲਵਾ ਲਿਆ। ਪਰ ਸਾਹਿਬ ਕਹਿੰਦੇ ਅਲਾਰਮ ਸਿਸਟਮ ਤੂੰ ਦੁਨਿਆਵੀ ਖਰਚ ਲਗਾ ਲਏਗਾ, ਬਾਹਰੋਂ ਚੋਰ ਆਵੇਗਾ ਉਸ ਤੋਂ ਤਾਂ ਤੈਨੂੰ ਪਤਾ ਲੱਗ ਜਾਵੇਗਾ, ਸੈਂਸਰ ਦੱਸ ਦੇਗਾ। ਪਰ ਜੇ ਚੋਰ ਘਰ ਦੇ 'ਚ ਹੀ ਮੌਜੂਦ ਹੋਇਆ, ਜੇ ਪੰਜ ਜੀ ਘਰ ਦੇ 'ਚ ਰਹਿ ਰਹੇ ਨੇ, ਉਹਨਾਂ ਵਿੱਚੋਂ ਕੋਈ ਚੋਰ ਹੋਇਆ, ਉਹਨੂੰ ਤਾਂ ਭੇਤ ਹੈ ਅਲਾਰਮ ਦਾ ਵੀ, ਉਹਨੂੰ ਤਾਂ ਭੇਤ ਹੈ ਸੈਂਸਰ ਦਾ ਵੀ, ਫਿਰ ਕਿਸ ਤਰ੍ਹਾਂ ਬਚਿਆ ਜਾ ਸਕੇਗਾ? ਕਹਿੰਦੇ ਫਿਰ ਇੱਕੋ ਹੀ ਤਰੀਕਾ ਹੈ, ਘਰ ਦੇ ਮੁਖੀ ਨੂੰ ਜਾਗਣਾ ਪਏਗਾ, ਘਰ ਦੇ ਮੁਖੀ ਨੂੰ ਸੁਚੇਤ ਹੋਣਾ ਪਏਗਾ ਤਾਂ ਬਚਿਆ ਜਾ ਸਕੇਗਾ। ਇਹ ਜਿਹੜੇ ਚੋਰ ਨੇ ਕਹਿੰਦੇ ਬਾਹਰੋਂ ਨਹੀਂ ਆ ਰਹੇ, ਇਸ ਦੇਹੀ ਅੰਦਰ, ਦੇਹੀ ਇਹ ਕਾਇਆ, ਇਹਦੇ ਅੰਦਰ ਹੀ ਇਹ ਪੰਜ ਚੋਰ ਵਸਦੇ ਨੇ। ਇਸ ਦੇਹੀ ਅੰਦਰ ਪੰਜ ਚੋਰ ਵਸੈ, ਕਿਹੜੇ ਚੋਰ ਨੇ? ਕਾਮ ਕ੍ਰੋਧ ਲੋਭ ਮੋਹ ਅਹੰਕਾਰਾ। ਇਹ ਕਾਮ ਕ੍ਰੋਧ ਲੋਭ ਮੋਹ ਤੇ ਅਹੰਕਾਰ ਅਤੇ ਕਹਿੰਦੇ ਨਿਤਾ ਪ੍ਰਤੀ ਸਾਡੇ ਜੀਵਨ ਨੂੰ ਲੁੱਟ ਰਹੇ ਨੇ। ਜੋ ਅੰਮ੍ਰਿਤ ਜੀਵਨ ਜੋ ਸਵਾਸ ਵਾਹਿਗੁਰੂ ਤੋਂ ਮਿਲਿਆ ਸੀ ਉਹਨੂੰ ਇਹ ਲੁੱਟ ਰਹੇ ਨੇ। ਕੋਈ ਪੁਕਾਰ ਸੁਣਨ ਵਾਲਾ ਹੀ ਨਹੀਂ ਹੈ, ਕਿਸ ਤਰ੍ਹਾਂ ਬਚਿਆ ਜਾ ਸਕਦਾ ਇਹਨਾਂ ਤੋਂ? ਕਹਿੰਦੇ ਮਨ ਹਾਵੀ ਹੋ ਗਿਆ ਹੈ। ਮਨ ਉੱਤੇ ਜੋ ਹੈ ਇਹ ਪੰਜ ਦੂਤਾਂ ਦਾ ਇਹੋ ਜਿਹਾ ਪ੍ਰਭਾਵ ਪਿਆ ਹੈ ਕਿ ਮਨ ਨੇ ਇਹਨਾਂ ਨੂੰ ਆਪਣੇ ਵਸ ਵਿੱਚ ਕਰ ਲਿਆ ਅਤੇ ਆਪਣੇ ਤਰੀਕੇ ਨਾਲ ਚਲਾ ਰਿਹਾ। ਦੇਹੀ ਦੀ ਗੱਲ ਆਈ ਹੈ, ਥੋੜ੍ਹਾ ਜਿਹਾ ਸਮਝ ਲੈਣਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੇ ਇੱਕ ਫੈਸਲਾ ਦਿੱਤਾ ਹੈ, ਇਹ ਸਰੀਰ ਸਭ ਧਰਮ ਹੈ ਜਿਸ ਅੰਦਰ ਸੱਚੇ ਕੀ ਵਿੱਚ ਜੋਤ। ਦੇਹੀ ਦੀ ਗੱਲ ਹੋ ਰਹੀ ਹੈ। ਕਹਿੰਦੇ ਇਹ ਸਰੀਰ, ਇਹ ਕਾਇਆ, ਇਹ ਧਰਮ ਹੈ। ਸਤਿਗੁਰੂ ਜੀ, ਜੇ ਧਰਮ ਹੈ ਤਾਂ ਫਿਰ ਇਸ ਕਾਇਆ ਨੂੰ ਤਾਂ ਕਿਹਾ ਗਿਆ ਹੈ ਇਹ ਝੂਠ ਹੈ, ਇਹ ਜਜਰੀ ਹੈ, ਮਿੱਟੀ ਦਾ ਢੇਰ ਹੈ, ਇਹਨੂੰ ਪਾਪੀ ਵੀ ਕਹਿ ਦਿੱਤਾ ਗਿਆ। ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ, ਲੂਣ, ਪੰਜਵਾਂ ਪਾਇਆ ਕਿਰਤ ਤਾਂ ਹੋਵਾ ਪਾਕ ਪਵਿੱਤ, ਪਾਪੀ ਸਿਉਂ ਤਨ ਗੱਢਿਆ ਥੁੱਕਾਂ ਪਈਆਂ ਤਿੱਤ। ਸਰੀਰ ਨੂੰ ਪਾਪੀ ਕਹਿ ਦਿੱਤਾ ਗਿਆ। ਕੀ ਸਤਿਗੁਰੂ ਜੀ ਆਪਣੇ ਬਚਨ ਦੇ ਵਿਰੋਧ 'ਚ ਹੀ ਦੂਜੀ ਗੱਲ ਕਰ ਰਹੇ ਨੇ? ਨਹੀਂ, ਦੋਨੋਂ ਬਚਨ ਸੱਤ ਨੇ ਪਰ ਦੋਨੋਂ ਪੱਖ ਵੱਖਰੇ ਨੇ। ਸਰੀਰ ਪਾਪੀ ਕਿਉਂ ਹੈ ਇਹ ਵੀ ਦੱਸ ਦਿੱਤਾ ਹੈ ਅਤੇ ਧਰਮ ਕਿਉਂ ਹੈ ਇਹ ਵੀ ਦੱਸ ਦਿੱਤਾ ਹੈ। ਧਰਮ ਕੀ ਹੈ, ਧਰਮ ਦੀ ਨਿਸ਼ਾਨੀ ਕੀ ਹੈ, ਧਰਮੀ ਕੌਣ ਹੈ ਜੋ ਆਪਣੇ ਮੂੰਹ ਦੀ ਬੁਰਕੀ ਵੀ ਦੂਜੇ ਦੇ ਮੂੰਹ 'ਚ ਪਾ ਦੇਵੇ? ਧਰਮੀ ਕੌਣ ਹੈ ਜਿਹਦੇ ਕੋਲ ਇਹ ਦੋ ਗੁਣ ਨੇ? ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਦੋ ਗੱਲਾਂ, ਪਰਮਾਤਮਾ ਦਾ ਨਾਮ ਜਪਣਾ ਅਤੇ ਚੰਗੇ ਕਰਮ ਕਰਨੇ, ਉਹ ਧਰਮੀ ਹੈ। ਇਹੋ ਜਿਹਾ ਧਰਮੀ ਮਨੁੱਖ ਆਪਣਾ ਆਪਾ ਤੱਕ ਦੂਜੇ ਤੋਂ ਕੁਰਬਾਨ ਕਰ ਦਿੰਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਹਿੰਦੂ ਧਰਮ ਦੀ ਰੱਖਿਆ ਲਈ ਸੀਸ ਦੇ ਦਿੱਤਾ ਅਤੇ ਸਤਿਗੁਰੂ ਜੀ ਨੂੰ ਧਰਮੀ ਆਖਿਆ ਗਿਆ। ਧਰਮ ਹੇਤ ਸਾਕਾ ਜਿਨ ਕੀਆ, ਸੀਸ ਦੀਆ ਪਰ ਸਿਰ ਨ ਦੀਆ। ਹੁਣ ਸਰੀਰ ਧਰਮ ਕਿਉਂ ਹੈ? ਸਰੀਰ ਇਸ ਕਰਕੇ ਧਰਮ ਹੈ ਕਿ ਦੂਜੇ ਤੋਂ ਕੁਰਬਾਨ ਹੁੰਦਾ ਹੈ, ਦੂਜੇ ਦੇ ਲਈ ਕੰਮ ਕਰ ਰਿਹਾ ਹੈ। ਸਰੀਰ ਦੇ ਸਾਰੇ ਅੰਗ ਜੋ ਨੇ ਮਾਲਕ ਵਾਹਿਗੁਰੂ ਜੀ ਨੇ ਐਸੀ ਜੀਵਨ ਜੁਗਤ ਰੱਖੀ ਹੈ ਕਿ ਇੱਕ ਦੂਜੇ ਤੋਂ ਕੁਰਬਾਨ ਹੋ ਰਹੇ ਨੇ। ਤੁਸੀਂ ਵੇਖੋ, ਅੱਖਾਂ ਕਿਤੇ ਆਪਣੇ ਲਈ ਵੇਖ ਰਹੀਆਂ ਨੇ? ਬਿਲਕੁਲ ਨਹੀਂ, ਇਹ ਤਾਂ ਸੌਣਾ ਹੀ ਚਾਹੁਣਗੀਆਂ, ਪਰ ਜਦ ਤੱਕ ਪੈਰ ਤੁਰਦੇ ਰਹਿੰਦੇ ਨੇ ਅੱਖਾਂ ਵੇਖਦੀਆਂ ਰਹਿੰਦੀਆਂ ਨੇ ਕਿਤੇ ਠੇਡਾ ਨਾ ਵੱਜ ਜਾਵੇ, ਦੂਜੇ ਲਈ ਕੰਮ ਕਰ ਰਹੀਆਂ ਨੇ। ਇਹ ਕੰਨ ਕਿਤੇ ਆਪਣੇ ਲਈ ਸੁਣ ਰਹੇ ਨੇ? ਬਿਲਕੁਲ ਨਹੀਂ, ਕੰਨ ਸੁਣਦੇ ਨੇ ਤਾਂ ਜ਼ੁਬਾਨ ਬੋਲਦੀ ਹੈ। ਜੇ ਬੱਚੇ ਨੇ ਜਨਮ ਲਿਆ ਉਹਨੂੰ ਕਿਸੇ ਭੋਰੇ ਬੇਸਮੈਂਟ 'ਚ ਰੱਖ ਦਿਓ, ਖਾਣਾ ਕੱਪੜਾ ਦੇ ਹੀ ਜਾਓ, ਪਰ ਕੋਈ ਉਹਦੇ ਸਾਹਮਣੇ ਬੋਲੇ ਨਾ, ਜੇ ਉਹ ਸੁਣੇਗਾ ਨਹੀਂ ਤਾਂ ਬੋਲ ਵੀ ਨਹੀਂ ਸਕੇਗਾ। ਇਹੀ ਕਾਰਨ ਗੁਰੂ ਅਮਰਦਾਸ ਸਾਹਿਬ ਜੀ ਨੇ ਬਚਨ ਕੀਤਾ, ਇਹ ਸ਼ਰਵਣੋ ਮੇਰਿਓ ਸਾਚੈ ਸੁਣਨੇ ਨੂੰ ਪਠਾਏ। ਸਾਚੈ ਸੁਣਨੇ ਨੂੰ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ, ਜਿੱਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਸਮਾਣੀ। ਕੰਨਾਂ ਤੋਂ ਸ਼ੁਰੂ ਹੋ ਕੇ ਰਸਨਾ ਤੱਕ ਪਹੁੰਚੇ ਨੇ। ਚੰਗਾ ਸੁਣੋ ਤਾਂ ਹੀ ਚੰਗਾ ਬੋਲੋਗੇ। ਰਸਨਾ ਕੰਨ ਸੁਣ ਕੇ ਜ਼ੁਬਾਨ ਨੂੰ ਬੋਲਣਾ ਦਿੰਦੇ ਨੇ, ਕੰਨ ਜ਼ੁਬਾਨ ਲਈ ਇਹ ਸੁਣ ਰਹੇ ਨੇ, ਜ਼ੁਬਾਨ ਤੋਂ ਕੁਰਬਾਨ ਜਾ ਰਹੇ ਨੇ। ਹੁਣ ਪੈਰ ਕਿਤੇ ਆਪਣੇ ਲਈ ਤੁਰ ਰਹੇ ਨੇ? ਨਹੀਂ, ਪੂਰੇ ਸਰੀਰ ਦਾ ਭਾਰ ਚੱਕ ਕੇ ਤੁਰਦੇ ਨੇ, ਵਤਨ ਪਰਉਪਕਾਰ ਨੂੰ ਕਰ ਪਾਰ ਵਸਾਉਂਦੇ। ਇਹੀ ਕਾਰਨ ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ, ਸਿਰ ਉੱਚਾ ਨੀਵੇਂ ਚਰਨ ਸਿਰ ਪੈਰੀ ਪਾਉਂਦੇ। ਇਹੀ ਕਾਰਨ ਹੈ ਕਿ ਪੈਰਾਂ ਨੂੰ ਸਤਿਕਾਰ ਦਿੱਤਾ ਜਾਂਦਾ ਹੈ, ਸਿਰ ਪੈਰਾਂ 'ਤੇ ਝੁੱਕ ਜਾਂਦਾ ਹੈ, ਕਿਉਂਕਿ ਮੂੰਹ ਅੱਖੀ ਨੱਕ ਕੰਨ ਦੇ ਭਾਰ ਉਚਾਉਂਦੇ। ਸਾਰਾ ਭਾਰ ਇਹਨਾਂ ਨੇ ਚੱਕਿਆ ਹੋਇਆ, ਪਰਉਪਕਾਰ ਦੀ ਭਾਵਨਾ ਹੈ, ਦੂਜੇ ਤੋਂ ਕੁਰਬਾਨ। ਹੱਥ ਕਿਤੇ ਆਪਣੇ ਲਈ ਕਰ ਰਹੇ ਨੇ? ਕੁਹਾੜੇ ਚੱਕ ਚੱਕ ਕੇ ਮਿਹਨਤ ਮਜ਼ਦੂਰੀ ਕਰਦੇ ਨੇ, ਪਰ ਜੋ ਕੁਝ ਹੱਥ 'ਚ ਆਉਂਦਾ ਮੂੰਹ 'ਚ ਬੁਰਕੀ ਚਲੀ ਜਾਂਦੀ ਹੈ, ਹੋਰ ਅੰਗਾਂ ਦੀ ਪਾਲਣਾ ਹੁੰਦੀ ਹੈ, ਪਰਿਵਾਰ ਦੀ ਪਾਲਣਾ ਹੁੰਦੀ ਹੈ, ਹੱਥ ਕਿਤੇ ਆਪਣੇ ਲਈ ਥੋੜ੍ਹਾ ਕਰ ਰਹੇ ਨੇ? ਸਰੀਰ ਦੇ ਸਾਰੇ ਅੰਗ ਧਰਮੀ ਨੇ, ਪਰ ਇਹ ਕਦ ਅਧਰਮੀ ਬਣ ਗਏ? ਜਦ ਇਹਨਾਂ ਨੇ ਮਨ ਦਾ ਪ੍ਰਭਾਵ ਕਬੂਲ ਕਰ ਲਿਆ। ਇੱਕ ਗੱਲ ਹੋਰ ਸਮਝ ਲੈਣਾ, ਸਰੀਰ ਦੇ ਸਾਰੇ ਅੰਗ ਦੋ ਦੀ ਗਿਣਤੀ 'ਚ ਨੇ, ਕਿਉਂਕਿ ਇਸ ਦੇਹੀ ਅੰਦਰ ਪੰਚ ਚੋਰ ਵਸੈ। ਆਪਾਂ ਪੰਜ ਦੂਤਾਂ ਦੀ ਹੀ ਗੱਲ ਕਰ ਰਹੇ ਹਾਂ। ਸਰੀਰ ਦੇ ਸਾਰੇ ਅੰਗ, ਦੇਹੀ ਕਾਇਆ, ਤੁਸੀਂ ਵੇਖੋ, ਅੱਖਾਂ ਦੋ ਨੇ, ਨਾਸਾਂ ਦੋ ਨੇ, ਕੰਨ ਦੋ ਨੇ, ਹੱਥ ਦੋ ਨੇ, ਪੈਰ ਦੋ ਨੇ, ਪਰ ਸਾਰੇ ਅੰਗ ਦੋ ਦੀ ਗਿਣਤੀ 'ਚ ਹੁੰਦਿਆਂ ਹੋਇਆਂ ਵੀ ਇੱਕ ਨੇ। ਇੱਕ ਅੱਖ ਜੋ ਵੇਖ ਰਹੀ ਹੈ ਦੂਜੀ ਆਪਣੇ ਆਪ ਵੇਖਣ ਲੱਗ ਜਾਂਦੀ ਹੈ। ਉਹ ਥੋੜ੍ਹਾ ਕਹਿੰਦੀ ਹੈ ਵੀ ਤੂੰ ਖੱਬੇ ਵੇਖ, ਮੈਂ ਸੱਜੇ ਵੇਖਾਂਗੀ, ਮੈਂ ਗੁਰੂ ਗ੍ਰੰਥ ਸਾਹਿਬ ਜੀ ਦੇ ਦੀਦਾਰ ਕਰ ਰਹੀ ਹਾਂ, ਅਤੇ ਖੱਬੀ ਅੱਖ ਕਵੇ ਮੈਂ ਕੁਝ ਹੋਰ ਵੇਖਾਂਗੀ, ਕੁਝ ਨਹੀਂ ਹੋ ਸਕੇਗਾ। ਭਾਵੇਂ ਮਾੜਾ ਵੇਖ ਰਿਹਾ ਹੈ, ਭਾਵੇਂ ਚੰਗਾ ਵੇਖ ਰਿਹਾ, ਇੱਕ ਅੱਖ ਜੋ ਵੇਖ ਰਹੀ ਹੈ ਦੂਜੀ ਆਪਣੇ ਆਪ ਵੇਖ ਰਹੀ ਹੈ, ਕੋਈ ਵਿਰੋਧ ਨਹੀਂ ਹੈ, ਕੋਈ ਦੁਵਿਧਾ ਨਹੀਂ ਹੈ। ਇੱਕ ਕੰਨ ਜੋ ਸੁਣ ਰਿਹਾ ਹੈ ਦੂਜਾ ਆਪਣੇ ਆਪ ਸੁਣ ਰਿਹਾ, ਦੋ ਹੁੰਦਿਆਂ ਹੋਇਆਂ ਵੀ ਕੰਨ ਇੱਕ ਨੇ, ਹੱਥ ਇੱਕ ਜੋ ਬਣਾ ਰਿਹਾ ਦੂਜਾ ਆਪਣੇ ਆਪ ਮਦਦ ਕਰ ਰਿਹਾ, ਇੱਕ ਬਣਾਉਂਦਾ ਜਾਵੇ ਦੂਜਾ ਮਿਟਾਉਂਦਾ ਜਾਵੇ ਕੁਝ ਵੀ ਨਹੀਂ ਬਣ ਸਕੇਗਾ। ਇੱਕ ਪੈਰ ਤੁਰਿਆ ਗੁਰੂ ਦਰਬਾਰ ਵੱਲ ਦੂਜਾ ਆਪਣੇ ਆਪ ਤੁਰ ਪੈਂਦਾ, ਕੋਈ ਵਿਰੋਧ ਨਹੀਂ, ਕੋਈ ਵਿਰੋਧਤਾ ਨਹੀਂ। ਦੋ ਹੁੰਦਿਆਂ ਹੋਇਆਂ ਵੀ ਪੈਰ ਇੱਕ ਨੇ, ਪੈਰ ਗੁਰਦੁਆਰੇ ਵੱਲ ਤੁਰਿਆ ਹੈ ਅਤੇ ਦੂਜਾ ਰੁਕਾਵਟ ਨਹੀਂ ਪਾਉਂਦਾ ਵੀ ਮੈਂ ਨਹੀਂ ਜਾਣਾ, ਮੈਂ ਕਿਸੇ ਹੋਰ ਪਾਸੇ ਜਾਣਾ ਹੈ। ਪੈਰ ਦੋ ਹੁੰਦਿਆਂ ਹੋਇਆਂ ਵੀ ਇੱਕ ਨੇ, ਨੱਕ ਦੋ ਹੁੰਦਿਆਂ ਹੋਇਆਂ ਇੱਕ ਨੇ, ਇੱਕ ਜੋ ਸੁਗੰਧ ਲੈ ਰਹੀ ਦੂਜੀ ਆਪਣੇ ਆਪ ਲੈ ਰਹੀ, ਉਹ ਨਹੀਂ ਕਹਿੰਦੀ ਮੈਂ ਦੁਰਗੰਧ ਲਾਂਗੀ। ਜੇ ਦੁਰਗੰਧ ਲੈ ਰਹੀ ਹੈ ਤਾਂ ਵੀ ਦੂਜੀ ਵਿਰੋਧ ਨਹੀਂ ਕਰਦੀ। ਦੋ ਹੁੰਦਿਆਂ ਹੋਇਆਂ ਵੀ ਇੱਕ ਨੇ, ਸਰੀਰ ਦੇ ਸਾਰੇ ਅੰਗ ਦੋ ਦੀ ਗਿਣਤੀ ਵਿੱਚ ਹੁੰਦਿਆਂ ਹੋਇਆਂ ਇੱਕ ਨੇ, ਅਫਸੋਸ ਮਨ ਇੱਕ ਹੁੰਦਿਆਂ ਹੋਇਆਂ ਵੀ ਦੋ ਹੈ, ਦੁਬਿਧਾ ਵਿੱਚ ਹੈ, ਹਰ ਵੇਲੇ ਦੁਬਿਧਾ ਵਿੱਚ ਹੈ, ਦੁਚਿੱਤੇਪਣ ਵਿੱਚ ਹੈ। ਮਨੋਵਿਗਿਆਨੀਆਂ ਨੇ ਤੇ ਨਾਮ ਵੀ ਦੇ ਦਿੱਤਾ, ਇਨ ਮਨ ਉਨ ਮਨ। ਮਨ ਭਾਵੇਂ ਇੱਕ ਹੈ ਪਰ ਇਹਦੇ ਪੱਖ ਦੋ ਨੇ। ਹੁਣ ਕੁਝ ਹੋਰ ਹੈ, ਥੋੜ੍ਹੀ ਦੇਰ ਤੋਂ ਬਾਅਦ ਕੁਝ ਹੋਰ ਹੋ ਜਾਂਦਾ ਹੈ। ਮਨ ਹਰ ਵੇਲੇ ਡੋਲਦਾ ਹੈ, ਮਨ ਚੰਚਲ ਧਾਵੈ ਦੈਦ ਸਜਾਏ, ਮਨ ਨਾ ਰਹੇ ਕੈਸੇ ਮਿਲੋ ਪਿਆਰੇ, ਮਨ ਕੇ ਅਧਿਕ ਤਰੰਗ। ਕਹਿੰਦੇ ਮਨ ਤੁਸੀਂ ਰਾਤ ਵੇਲੇ ਸੋਚ ਕੇ ਸੌਂਦੇ ਹੋ ਕਿ ਅੰਮ੍ਰਿਤ ਵੇਲੇ ਜਾਗਾਂਗਾ, ਅਲਾਰਮ ਵੀ ਲਗਾ ਲਿਆ, ਕਿਸੇ ਬਜ਼ੁਰਗ ਨੂੰ ਵੀ ਕਹਿ ਦਿੱਤਾ ਵੀ ਆਵਾਜ਼ ਮਾਰ ਕੇ ਜਗਾ ਦੇਣਾ, ਸਵੇਰੇ ਅਲਾਰਮ ਵੀ ਵੱਜਿਆ ਹੈ, ਬਜ਼ੁਰਗ ਨੇ ਆਵਾਜ਼ ਮਾਰ ਕੇ ਵੀ ਜਗਾਇਆ, ਬੱਚੇ ਉੱਠ ਜਾ ਅੰਮ੍ਰਿਤ ਵੇਲਾ ਹੋ ਗਿਆ, ਨਿਤਨੇਮ ਦਾ ਵੇਲਾ ਹੈ। ਮਨ ਉਹੀ ਹੈ ਜਿਹਨੇ ਰਾਤੀ ਸੰਕਲਪ ਲਿਆ ਸੀ ਪਰ ਹੁਣ ਬਦਲ ਗਿਆ, ਇੰਨੇ ਇਸ ਵਕਤ ਇੰਨੀ ਸਵੇਰ ਕਿਉਂ ਜਾਗਣਾ ਹੈ, ਚਲੋ ਅੱਜ ਨਹੀਂ ਕੱਲ੍ਹ ਜਾਗਾਂਗਾ। ਮਨ ਬਦਲ ਗਿਆ ਨਾ, ਪਲ ਪਲ ਬਦਲਦਾ ਹੈ। ਗੁਰੂ ਅਰਜਨ ਦੇਵ ਸਾਹਿਬ ਜੀ ਨੇ ਇਸੇ ਕਰਕੇ ਕਿਹਾ ਬਿਲੰਬ ਪਾਪੰ ਨਹਿ ਬਿਲੰਬ ਧਰਮੰ। ਪਾਪ ਕਰਨ ਲੱਗਿਆਂ ਦੇਰ ਕਰੀ, ਚੋਰੀ ਯਾਰੀ ਨਸ਼ਾ ਪਤਾ ਕਰਨ ਲੱਗਿਆਂ ਦੇਰ ਕਰੀ, ਕੀ ਪਤਾ ਮਨ ਬਦਲ ਜਾਵੇ, ਮਾੜਾ ਕਰਨ ਤੋਂ ਬਚ ਜਾਵੇ। ਪਰ ਜਦ ਧਰਮ ਦਾ ਕੰਮ ਕਰਨਾ ਹੈ ਬਿਲਕੁਲ ਦੇਰ ਨਾ ਕਰੀ। ਨਹਿ ਬਿਲੰਬ ਧਰਮੰ, ਗੁਰਦੁਆਰੇ ਜਾਣ ਦਾ ਮਨ ਹੋਇਆ ਉਸੇ ਵੇਲੇ ਤੁਰ ਪਈ, ਨਹੀਂ ਤੇ ਹੋ ਸਕਦਾ ਪਲ ਬਾਅਦ ਮਨ ਬਦਲ ਜਾਵੇ। ਪੰਜ ਦੂਤ, ਇਹ ਪੰਜ ਵਿਕਾਰ ਜੋ ਨੇ ਇਹ ਸਾਨੂੰ ਕਿਉਂ ਦੁਖੀ ਕਰ ਰਹੇ ਨੇ? ਕਿਉਂਕਿ ਇਹਨਾਂ ਨੇ ਮਨ ਦਾ ਪ੍ਰਭਾਵ ਕਬੂਲ ਕੀਤਾ ਹੋਇਆ ਹੈ, ਮਨ ਇਹਨਾਂ ਨੂੰ ਆਪਣੇ ਅਨੁਸਾਰ ਚਲਾ ਰਿਹਾ ਹੈ। ਅਤੇ ਜਦ ਪੰਜ ਵਿਕਾਰਾਂ ਉੱਤੇ ਮਨ ਦਾ ਜ਼ੋਰ ਹੈ ਅਤੇ ਵਿਕਾਰ ਇੰਦਰੀਆਂ ਉੱਤੇ ਜ਼ੋਰ ਪਾ ਲੈਂਦੇ ਨੇ, ਫਿਰ ਸਰੀਰ ਦੇ ਸਾਰੇ ਅੰਗਾਂ ਨੂੰ ਆਪਣੇ ਤਰੀਕੇ ਨਾਲ ਚਲਾਉਂਦੇ ਨੇ ਅਤੇ ਮਨ ਆਗੂ ਬਣਿਆ ਹੋਇਆ। ਇਸੇ ਕਰਕੇ ਮਨ ਬੰਦਾ ਨਿੱਤ ਧੋਖਾ ਖਾ ਰਿਹਾ ਹੈ। ਪਰ ਜੇ ਕਿਤੇ ਮਨ ਇੱਕ ਪਾਸੇ ਲੱਗ ਜਾਵੇ, ਮਨ ਮਰੇ ਧਾਤ ਮਰ ਜਾਏ, ਮਨ ਜੇ ਕਿਤੇ ਟਿੱਕ ਜਾਵੇ ਤਾਂ ਫਿਰ ਇਹ ਸਾਰੀ ਦੌੜ ਭੱਜ ਮੁੱਕ ਜਾਂਦੀ ਹੈ। ਇਹ ਪੰਜ ਦੂਤਾਂ ਉੱਤੇ ਜਿੱਤ ਕਿਸ ਤਰ੍ਹਾਂ ਪ੍ਰਾਪਤ ਕੀਤੀ ਜਾ ਸਕਦੀ ਹੈ? ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਮੈਨੂੰ ਵੀ ਬੜਾ ਸਤਾਇਆ ਇਹਨਾਂ ਨੇ। ਪੰਚ ਬਿਖਾ ਦੀ ਇੱਕ ਗਰੀਬਾ, ਮੈਂ ਪੁਕਾਰ ਕੀਤੀ ਰਾਖੋ ਰਾਖਨ ਹਾਰੇ। ਇਹ ਪੰਜ ਦੂਤ ਖੇਦ ਕਰੇ ਅਰ ਬਹੁਤ ਸੰਤਾਮ ਹੈ, ਆਇਓ ਸ਼ਰਨ ਤੁਹਾਰੇ। ਮੈਨੂੰ ਬਹੁਤ ਸਤਾਉਂਦੇ ਨੇ, ਮੈਨੂੰ ਬਹੁਤ ਦੁਖੀ ਕਰਦੇ ਨੇ। ਪਰ ਸਤਿਗੁਰੂ ਜੀ ਕਿਸ ਤਰ੍ਹਾਂ ਤੁਸੀਂ ਇਹਨਾਂ ਨੂੰ ਜਿੱਤਿਆ? ਸਾਹਿਬ ਕਹਿੰਦੇ ਜੀਤ ਲਏ ਉਹ ਮਹਾਂ ਬਿਖਾਦੀ ਸਹਿਜ ਸੁਹੇਲੀ ਬਾਣੀ। ਕਹਿੰਦੇ ਮੈਂ ਜਿੱਤ ਲਿਆ ਪੰਜ ਦੂਤਾਂ ਨੂੰ, ਜਿਨ੍ਹਾਂ ਦਾ ਝਗੜਾ ਨਾ ਤਾਂ ਕਿਸੇ ਪਿੰਡ ਦੇ ਪੰਚ ਮੁਕਾ ਸਕੇ, ਨਾ ਕਿਤੇ ਕੋਈ ਚੌਧਰੀ ਸਰਦਾਰ ਮਿਟਾ ਸਕੇ, ਆਗੂ ਮਿਟਾ ਸਕੇ, ਨਾ ਕੋਈ ਉਮਰਾਵ, ਨਾ ਕੋਈ ਪ੍ਰਸ਼ਾਸਨ, ਕੋਈ ਕਾਨੂੰਨ, ਜਿਨ੍ਹਾਂ ਦਾ ਝਗੜਾ ਨਹੀਂ ਮੁਕਾ ਸਕਿਆ। ਉਹਨਾਂ ਦਾ ਝਗੜਾ ਕਿੱਥੇ ਆ ਕੇ ਮੁਕਿਆ? ਗੁਰੂ ਕੋਲ। ਗੁਰੂ ਨੇ ਸਮਝਾ ਦਿੱਤਾ, ਕਹਿੰਦੇ ਭਲਿਆ ਜੇ ਕਿਤੇ ਇਸ ਦੇਹੀ ਅੰਦਰ ਹੀ ਇਹ ਪੰਜ ਚੋਰ ਵੱਸਦੇ ਨੇ ਅਤੇ ਦੇਹੀ ਨੂੰ ਆਪਣੇ ਤਰੀਕੇ ਨਾਲ ਚਲਾ ਰਹੇ ਨੇ, ਹੱਥਾਂ ਪੈਰਾਂ ਅੱਖਾਂ ਤੋਂ ਕੰਨਾਂ ਤੋਂ ਇਹ ਆਪਣੇ ਤਰੀਕੇ ਨਾਲ ਕੰਮ ਲੈ ਰਹੇ ਨੇ, ਅਤੇ ਇੱਕ ਕੰਮ ਕਰ, ਤੂੰ ਗੁਰੂ ਉੱਤੇ ਧਿਆਨ ਕੇਂਦਰਿਤ ਕਰ ਦੇ। ਤੂੰ ਹੱਥਾਂ ਪੈਰਾਂ ਨਾਲ ਕੁਝ ਕਰ ਹੀ ਨਾ, ਤੂੰ ਅੱਖਾਂ ਨਾਲ ਵੇਖ ਹੀ ਨਾ। ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ ਕਹਿੰਦੇ, ਅੱਖੀਂ ਬਾਝੋਂ ਵੇਖਣਾ ਬਿਨ ਕੰਨਾਂ ਸੁਣਨਾ, ਪੈਰਾਂ ਬਾਝੋਂ ਚੱਲਣਾ ਬਿਨ ਹੱਥਾਂ ਕਰਨਾ, ਅੱਖੀਂ ਬਾਝੋਂ ਵੇਖਣਾ। ਅੱਖਾਂ ਤੋਂ ਬਿਨਾਂ ਕਿਸ ਤਰ੍ਹਾਂ ਵੇਖਿਆ ਜਾ ਸਕਦਾ? ਇੰਪੋਸੀਬਲ ਗੱਲ ਹੈ, ਅਣਹੋਣੀ ਗੱਲ ਹੈ। ਬਿਨ ਕੰਨਾਂ ਸੁਣਨਾ, ਕੰਨਾਂ ਤੋਂ ਬਿਨਾਂ ਸੁਣਨਾ, ਪੈਰਾਂ ਤੋਂ ਬਿਨਾਂ ਤੁਰਨਾ, ਹੱਥਾਂ ਤੋਂ ਬਿਨਾਂ ਕਰਨਾ, ਜੀਭੇ ਬਾਝੋਂ ਬੋਲਣਾ, ਇਉਂ ਜੀਵਤ ਮਰਨਾ, ਜਿਹਵਾ ਤੋਂ ਬਿਨਾਂ ਬੋਲਣਾ। ਸਾਰੀ ਅਣਹੋਣੀ ਗੱਲਾਂ। ਜਿਹਵਾ ਤੋਂ ਬਿਨਾਂ ਕਿਸ ਤਰ੍ਹਾਂ ਬੋਲਿਆ ਜਾ ਸਕਦਾ? ਸਾਹਿਬ ਕਹਿੰਦੇ ਬੋਲਿਆ ਜਾ ਸਕਦਾ, ਵੇਖਿਆ ਜਾ ਸਕਦਾ। ਅੱਖਾਂ ਤੋਂ ਬਿਨਾਂ ਵੇਖਣਾ ਕੀ ਹੈ? ਕਹਿੰਦੇ ਅੱਖਾਂ ਨਾਲ ਨਾ ਵੇਖ, ਧਿਆਨ ਨਾਲ ਵੇਖ, ਅਤੇ ਧਿਆਨ ਨੂੰ ਗੁਰੂ ਉੱਤੇ ਕੇਂਦਰਿਤ ਕਰ ਦੇ। ਜਿਸ ਵੇਲੇ ਵੀ ਅੱਖਾਂ ਕੁਝ ਮਾੜਾ ਵੇਖਣਾ ਚਾਹੁੰਗੀਆਂ, ਪਰਾਏ ਤਨ ਉੱਤੇ, ਪਰਾਏ ਧਨ ਉੱਤੇ ਮਾੜੀ ਨਿਗਾਹ ਪਏਗੀ, ਉਦੋਂ ਹੀ ਧਿਆਨ ਚੇਤਾਵਨੀ ਦੇਗਾ, ਤੇਰੇ ਗੁਰੂ ਦਾ ਸਿਧਾਂਤ ਹੈ ਪਰਤ੍ਰੀ ਰੂਪ ਨਾ ਪੇਖੈ ਨੇਤਰ, ਮਾੜਾ ਵੇਖਣ ਤੋਂ ਬਚ ਜਾਵੇਗਾ। ਅੱਖਾਂ ਨਾਲ ਨਾ ਵੇਖ, ਧਿਆਨ ਨਾਲ ਵੇਖ, ਕੰਨਾਂ ਨਾਲ ਨਾ ਸੁਣ, ਧਿਆਨ ਨਾਲ ਸੁਣ। ਜਦ ਵੀ ਤੂੰ ਕੁਝ ਮਾੜਾ ਸੁਣ ਰਿਹਾ ਹੋਵੇਂਗਾ, ਤੇ ਗੁਰੂ ਦਾ ਸਿਧਾਂਤ ਚੇਤਾਵਨੀ ਦਏਗਾ, ਉਹ ਧਿਆਨ ਤੈਨੂੰ ਯਾਦ ਦਿਵਾਵੇਗਾ, ਨਿੰਦਾ ਭਲੀ ਕਿਸੇ ਕੀ ਨਾ ਹੀ ਮਨ ਮੁਕਮੁਗਦ ਕਰੇਨ, ਨਾ ਨਿੰਦਾ ਕਰਨੀ ਹੈ ਨਾ ਨਿੰਦਾ ਸੁਣਨੀ ਹੈ, ਮਾੜਾ ਸੁਣਨ ਤੋਂ ਬਚ ਜਾਵੇਂਗਾ। ਪੈਰ ਤਾਂ ਨਿੱਤ ਮਾੜੇ ਪਾਸੇ ਤੁਰਨਾ ਚਾਹੁੰਦੇ ਨੇ, ਪਰ ਧਿਆਨ ਚੇਤਾਵਨੀ ਦਿੰਦਾ ਹੈ ਕਿ ਤੇਰੇ ਗੁਰੂ ਦਾ ਸਿਧਾਂਤ ਹੈ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੈ ਹੋਏ ਲੈਤ ਹੈ। ਧਿਆਨ ਤੈਨੂੰ ਚੰਗੇ ਪਾਸੇ ਲੈ ਕੇ ਜਾਵੇਗਾ, ਤੇਰੇ ਪੈਰ ਚੰਗੇ ਪਾਸੇ ਤੁਰਨਗੇ, ਭਲਾ ਕਰਨ ਵਾਲੇ ਪਾਸੇ ਤੁਰਨਗੇ, ਮਾੜੇ ਪਾਸੇ ਨਹੀਂ ਤੁਰਨਗੇ। ਹੱਥ ਦੇ ਨਿੱਤ ਮਾੜਾ ਕਰਨਾ ਚਾਹੁੰਦੇ ਨੇ, ਚੋਰੀ ਕਰਨਾ ਚਾਹੁੰਦੇ ਨੇ, ਕਤਲ ਕਰਨਾ ਚਾਹੁੰਦੇ ਨੇ, ਪਰਾਏ ਤਨ ਉੱਤੇ ਧਨ ਉੱਤੇ ਇਹ ਹੱਥ ਪੈਣਾ ਚਾਹੁੰਦੇ ਨੇ, ਪਰ ਸਾਹਿਬ ਕਹਿੰਦੇ ਜਦ ਵੀ ਹੱਥ ਕੁਝ ਮਾੜਾ ਕਰਨਾ ਚਾਹੁਣ, ਤੇ ਗੁਰੂ ਦਾ ਸਿਧਾਂਤ ਧਿਆਨ ਰਾਹੀਂ ਚੇਤਾਵਨੀ ਦਿੰਦਾ, ਹੱਕ ਪਰਾਇਆ ਨਾਨਕਾ ਉਸ ਸੂਵਰ ਉਸ ਗਾਏ, ਮਾੜਾ ਕਰਨ ਤੋਂ ਬਚ ਜਾਵੇਂਗਾ। ਧਿਆਨ ਨਾਲ ਵੇਖ, ਧਿਆਨ ਨਾਲ ਸੁਣ, ਕੰਨਾਂ ਨਾਲ ਨਾ ਸੁਣ, ਧਿਆਨ ਨਾਲ ਤੁਰ, ਪੈਰਾਂ ਨਾਲ ਨਾ ਤੁਰ, ਧਿਆਨ ਨਾਲ ਕਰ, ਹੱਥਾਂ ਨਾਲ ਨਾ ਕਰ, ਫਿਰ ਸਭ ਕੁਝ ਚੰਗਾ ਕਰੇਗਾ। ਧਿਆਨ ਨਾਲ ਬੋਲ, ਸਿਆਣੇ ਕਹਿੰਦੇ ਨੇ ਨਾ, ਪਹਿਲਾਂ ਤੋਲੋ ਫਿਰ ਬੋਲੋ। ਇਹ ਕੀ ਹੈ? ਧਿਆਨ ਨਾਲ ਬੋਲੋ, ਕਿਉਂਕਿ ਇੱਕ ਵਾਰੀ ਜ਼ੁਬਾਨ ਤੋਂ ਕੋਈ ਗੱਲ ਨਿਕਲ ਗਈ, ਉਹ ਫਿਰ ਵਾਪਸ ਨਹੀਂ ਆਉਂਦੀ। ਆਮ ਬੋਲੀ 'ਚ ਕਹਿ ਦਿੱਤਾ ਜਾਂਦਾ, ਗੋਲੀ ਦਾ ਭਾਗ ਜ਼ਖਮ ਤਾਂ ਭਰ ਜਾਂਦਾ, ਪਰ ਬੋਲੀ ਦਾ ਉਮਰ ਭਰ ਨਹੀਂ ਭਰਦਾ। ਇਸ ਕਰਕੇ ਬੋਲਣ ਲੱਗਿਆਂ ਧਿਆਨ ਨਾਲ ਬੋਲ। ਮਨ ਤਾਂ ਬਹੁਤ ਕੁਝ ਮਾੜਾ ਬੁਲਵਾਉਣਾ ਚਾਹੁੰਦਾ ਹੈ, ਮਨ ਤਾਂ ਹਰ ਵੇਲੇ ਇਹਨਾਂ ਸਰੀਰ ਦੇ ਅੰਗਾਂ ਤੋਂ ਬਹੁਤ ਕੁਝ ਬੁਰਾ ਕਰਵਾਉਣਾ ਚਾਹੁੰਦਾ ਹੈ, ਰਸਨਾ ਹਰ ਵੇਲੇ ਝੂਠ ਕੂੜ ਬੋਲਣਾ ਚਾਹੁੰਦੀ ਹੈ, ਪਰ ਸਾਹਿਬ ਕਹਿੰਦੇ ਰਸਨਾ ਨਾਲ ਨਾ ਬੋਲ, ਜੀਭਾਂ ਬਾਝੋਂ ਬੋਲਣਾ ਇਉਂ ਜੀਵਤ ਮਰਨਾ, ਨਾਨਕ ਹੁਕਮ ਪਛਾਣ ਕੈ ਤਾਂ ਖਸਮੈ ਮਿਲਣਾ। ਇਹ ਰਾਹ ਹੈ ਮਾਲਕ ਵਾਹਿਗੁਰੂ ਜੀ ਨੂੰ ਮਿਲਣ ਦਾ, ਇਹ ਹੈ ਬਚਣ ਦਾ ਤਰੀਕਾ ਉਹਨਾਂ ਪੰਜ ਦੂਤਾਂ ਤੋਂ, ਪੰਜ ਵਿਕਾਰਾਂ ਤੋਂ। ਇਹ ਗੱਲ ਯਾਦ ਰੱਖਣਾ, ਸਤਿਗੁਰੂ ਜੀ ਨੇ ਕਿਹਾ ਹਉਮੈ ਰੋਗ ਮਨ ਕੋ ਦੀਨਾ, ਹੰਕਾਰ ਦਾ ਰੋਗ ਸਭ ਤੋਂ ਵੱਡਾ ਰੋਗ ਮੰਨਿਆ ਗਿਆ ਹੈ। ਆਮ ਜੀਵਨ ਵਿੱਚ ਜੇ ਵੇਖੋ, ਬੰਦਾ ਆਪਣਿਆਂ ਤੋਂ ਦੂਰ ਦੋ ਗੱਲਾਂ ਦੇ ਕਰਕੇ ਹੁੰਦਾ, ਇੱਕ ਅਹਿਮ ਇੱਕ ਵਹਿਮ। ਜਾਂ ਤਾਂ ਵਹਿਮ ਸ਼ੱਕ ਪੈ ਜਾਵੇ ਤਾਂ ਬੰਦਾ ਆਪਣਿਆਂ ਤੋਂ ਦੂਰ ਹੋ ਜਾਂਦਾ, ਪਤੀ ਪਤਨੀ ਤੱਕ ਦੂਰ ਹੋ ਜਾਂਦੇ ਨੇ, ਭੈਣ ਭਰਾ ਇੱਕ ਦੂਜੇ ਦੇ ਵੈਰੀ ਹੋ ਜਾਂਦੇ ਨੇ, ਸ਼ੱਕ ਹੋ ਗਿਆ ਇਹ ਮੇਰਾ ਬੁਰਾ ਕਰ ਰਿਹਾ, ਵਹਿਮ ਪੈ ਗਿਆ। ਅਤੇ ਦੂਜਾ ਅਹਿਮ ਹੰਕਾਰ, ਦੂਜੇ ਨੂੰ ਕੁਝ ਸਮਝਣਾ ਹੀ ਨਹੀਂ, ਦੂਜਾ ਬਿਲਕੁਲ ਤੁੱਛ ਨਜ਼ਰ ਆਉਂਦਾ ਹੈ। ਯਾਦ ਰੱਖਣਾ, ਦੋ ਹੀ ਹਾਲਤਾਂ ਦੇ ਵਿੱਚ ਚੀਜ਼ਾਂ ਛੋਟੀਆਂ ਨਜ਼ਰ ਆਉਂਦੀਆਂ ਨੇ, ਦੋ ਹਾਲਤਾਂ ਵਿੱਚ, ਜਾਂ ਦੂਰ ਤੋਂ ਜਾਂ ਗੁਰੂਰ ਤੋਂ। ਜਦ ਆਪਾਂ ਪਲੇਨ ਵਿੱਚ ਸਫ਼ਰ ਕਰਦੇ ਹਾਂ ਅਤੇ ਬਹੁਤ ਉਚਾਈ ਤੋਂ ਜੇ ਤੁਸੀਂ ਥੱਲੇ ਵੇਖੋ ਤਾਂ ਵੱਡੀਆਂ ਵੱਡੀਆਂ ਬਿਲਡਿੰਗਾਂ ਵੀ ਮਾਚਸ ਦੀ ਤੀਲੀ ਵਾ ਡੱਬੀ ਵਰਗੀਆਂ ਨਜ਼ਰ ਆਉਂਦੀਆਂ ਨੇ, ਕਿਉਂਕਿ ਦੂਰ ਤੋਂ ਵੇਖ ਰਹੇ ਹਾਂ। ਅਤੇ ਜਾਂ ਫਿਰ ਗੁਰੂਰ ਤੋਂ ਬੰਦਾ ਵੇਖੇ, ਜਦ ਗੁਰੂਰ ਤੋਂ ਕਿਸੇ ਨੂੰ ਵੇਖਦਾ ਨਾ ਤਾਂ ਸਾਹਮਣੇ ਵਾਲੇ ਬਿਲਕੁਲ ਕੀੜੇ ਮਕੌੜੇ ਨਜ਼ਰ ਆਉਂਦੇ ਨੇ, ਸਾਹਮਣੇ ਵਾਲੇ ਤੁੱਛ ਨਜ਼ਰ ਆਉਂਦੇ ਨੇ। ਬੰਦਾ ਕਹਿ ਦਿੰਦਾ ਇਹਦੀ ਬੁਕਤ ਕੀ ਹੈ ਮੇਰੇ ਸਾਹਮਣੇ, ਇਹਨੂੰ ਜਦ ਚਾਹਵਾਂ ਮਸਲਦੇ ਹਾਂ, ਇਹ ਤਾਂ ਬਿਲਕੁਲ ਕੀੜੇ ਵਰਗਾ ਹੈ ਮੇਰੇ ਸਾਹਮਣੇ। ਕਿਉਂ? ਕਿਉਂਕਿ ਗੁਰੂਰ ਹੈ, ਅਹਿਮ, ਹੰਕਾਰ। ਅਤੇ ਸਤਿਗੁਰੂ ਜੀ ਕਹਿੰਦੇ ਇਹ ਵੱਡਾ ਰੋਗ ਮਨੁੱਖ ਨੂੰ ਦਿੱਤਾ ਗਿਆ ਹੈ, ਹਉਮੈ ਰੋਗ ਮਨੁੱਖ ਕੋ ਦੀਨਾ। ਅਤੇ ਫਿਰ ਨਾਲ ਚਾਰ ਦੂਤ ਹੋਰ, ਸਾਹਿਬ ਕਹਿੰਦੇ ਕਿਤੇ ਵੀ ਇਹਨਾਂ ਤੋਂ ਬਚਣਾ ਬਹੁਤ ਔਖਾ ਹੈ, ਪਰ ਕਿੱਥੇ ਬਚਿਆ ਜਾ ਸਕਦਾ ਹੈ? ਜਿੱਥੇ ਸਾਹਿਬ ਕਹਿ ਰਹੇ ਨੇ ਮਿਲ ਰਾਜਨ ਰਾਮ ਨਿਬੇਰਾ, ਕਹਿੰਦੇ ਮਾਲਕ ਵਾਹਿਗੁਰੂ ਜੀ ਨਾਲ ਮਿਲਾਪ ਵਾਲੀ ਅਵਸਥਾ, ਉੱਥੇ ਪਹੁੰਚ ਕੇ ਇਹਨਾਂ ਪੰਜ ਦੂਤਾਂ ਤੋਂ ਬਚਿਆ ਜਾ ਸਕਦਾ ਹੈ। ਪਰ ਨਾਲ ਗੱਲ ਨੂੰ ਲੈ ਕੇ ਚੱਲਿਓ, ਉਹ ਰਾਮ ਜੋ ਸ੍ਰਿਸ਼ਟੀ 'ਚ ਰਮਿਆ ਹੋਇਆ ਹੈ ਉਹਦੇ ਨਾਲ ਮਿਲਾਵੇਗਾ ਕੌਣ? ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇੱਕ ਅਕਾਲ ਪੁਰਖ ਵਾਹਿਗੁਰੂ, ਉਹਦੇ ਨਾਲ ਮਿਲਾਵੇਗਾ ਕੌਣ? ਸਤਿਗੁਰ ਪ੍ਰਸਾਦ, ਸਤਿਗੁਰੂ ਦੀ ਕਿਰਪਾ ਸਦਕਾ ਮਿਲਾਪ ਹੋ ਸਕਦਾ। ਸਤਿਗੁਰੂ ਕੌਣ? ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਸਾਹਿਬ ਜੀ ਅੱਜ ਸਾਨੂੰ ਉਹ ਅਗਵਾਈ ਕਰਕੇ ਸਮਝਾ ਰਹੇ ਨੇ।
ਅਬ ਢੂੰਡਨ ਕਤ ਹੋ ਨਾ ਜਾਈ, ਗੋਬਿੰਦ ਭੇਟੇ ਗੁਰ ਗੋਸਾਈ।
ਸਾਹਿਬ ਕਹਿੰਦੇ ਹੁਣ ਮੈਨੂੰ ਪਤਾ ਲੱਗ ਗਿਆ, ਮੇਰਾ ਮਿਲਾਪ ਹੋ ਗਿਆ ਉਸ ਪਰਮਾਤਮਾ ਵਾਹਿਗੁਰੂ ਨਾਲ, ਗੁਰੂ ਨੇ ਮਹਾਨ ਕਿਰਪਾ ਕਰਕੇ ਮੈਨੂੰ ਮਿਲਾ ਦਿੱਤਾ। ਹੁਣ ਇੱਕ ਸਵਾਲ ਖੜ੍ਹਾ ਹੁੰਦਾ ਵੀ ਗੁਰੂ ਕੌਣ? ਗੁਰੂ ਕਿਸ ਨੂੰ ਕਿਹਾ ਜਾ ਰਿਹਾ? ਗੁਰੂ ਕਿਹਾ ਜਾ ਰਿਹਾ ਸ਼ਬਦ ਨੂੰ। ਸ਼ਬਦ ਕੀ ਹੈ? ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਜਦ ਪੁੱਛਿਆ ਗਿਆ ਸੀ ਤੇਰਾ ਕੌਣ ਗੁਰੂ ਜਿਸ ਕਾ ਤੂੰ ਚੇਲਾ, ਅਤੇ ਸਤਿਗੁਰੂ ਜੀ ਨੇ ਜਵਾਬ ਦਿੱਤਾ ਸੀ ਸ਼ਬਦ ਗੁਰੂ ਸੁਰਤ ਧੁਨ ਚੇਲਾ, ਮੇਰਾ ਗੁਰੂ ਸ਼ਬਦ ਹੈ। ਅਤੇ ਸਾਬਿਤ ਕੀ ਹੋਇਆ? ਸਾਡੇ ਗੁਰੂ ਦਾ ਗੁਰੂ ਸ਼ਬਦ ਹੈ। ਸਾਡੇ ਗੁਰੂ ਕੌਣ? ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ। ਗੁਰੂ ਨਾਨਕ ਦੇਵ ਸਾਹਿਬ ਜੀ ਤੋਂ ਸਿੱਖ ਧਰਮ ਆਰੰਭ ਹੋਇਆ। ਸਾਹਿਬ ਗੁਰੂ ਨਾਨਕ ਦੇਵ ਸਾਹਿਬ ਜੀ ਆਪਣਾ ਗੁਰੂ ਸ਼ਬਦ ਨੂੰ ਕਹਿ ਰਹੇ ਨੇ। ਇਹਦਾ ਭਾਵ ਕੀ? ਗੁਰੂ ਨਾਨਕ ਦੇਵ ਸਾਹਿਬ ਜੀ ਸਾਡੇ ਗੁਰੂ, ਅਤੇ ਸਾਡੇ ਗੁਰੂ ਦਾ ਗੁਰੂ ਸ਼ਬਦ। ਸ਼ਬਦ ਕਿਹੜਾ? ਸ਼ਬਦ ਉਹ ਨਹੀਂ ਜੋ ਦੁਨੀਆ ਬੋਲਦੀ ਹੈ। ਜਿਸ ਤਰ੍ਹਾਂ ਦਾਸ ਨੇ ਬੇਨਤੀ ਕੀਤੀ, ਪ੍ਰਕਰਨ ਅਨੁਸਾਰ ਸਬਜੈਕਟ ਅਨੁਸਾਰ ਅਰਥ ਬਦਲਦੇ ਨੇ। ਆਮ ਬੋਲੀ 'ਚ ਬੰਦਾ ਕਹਿ ਦਿੰਦਾ ਉਹਦੇ ਸ਼ਬਦ ਬੜੇ ਕੌੜੇ ਨੇ, ਉਹਦੇ ਸ਼ਬਦ ਬੜੇ ਮਿੱਠੇ ਨੇ, ਉਹਨਾਂ ਸ਼ਬਦਾਂ ਦੀ ਗੱਲ ਨਹੀਂ ਹੈ। ਇੱਥੇ ਕਿਹੜੇ ਸ਼ਬਦ ਦੀ ਗੱਲ ਹੈ? ਉਹ ਜੋ ਵਾਹਿਗੁਰੂ ਆਪ ਬੋਲਿਆ ਹੈ, ਜਿਸ ਸ਼ਬਦ ਬਾਰੇ ਕਿਹਾ ਗਿਆ ਹਉ ਆਪਹੁ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮਾਓ ਜੀਓ। ਜੋ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਕਿਹਾ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ। ਇਹ ਭਾਈ ਲਾਲੋ ਮੈਂ ਨਹੀਂ ਬੋਲ ਰਿਹਾ, ਇਹ ਜੋ ਮਾਲਕ ਵਾਹਿਗੁਰੂ ਬੁਲਵਾ ਰਿਹਾ ਹੈ ਉਹ ਮੈਂ ਬੋਲ ਰਿਹਾ। ਉਹ ਜੋ ਮਾਲਕ ਵਾਹਿਗੁਰੂ ਜੀ ਦੇ ਬੋਲ ਨੇ, ਉਹ ਜੋ ਬਾਣੀ ਹੈ ਉਹ ਹੈ ਸ਼ਬਦ। ਉਹ ਕਿਹੜੀ ਬਾਣੀ? ਸ਼ਬਦ ਸਾਡੇ ਗੁਰੂ ਦਾ ਗੁਰੂ, ਸ਼ਬਦ ਸਾਡਾ ਗੁਰੂ। ਕਿਉਂਕਿ ਦਸਾਂ ਸਰੀਰਾਂ ਵਿੱਚ ਜਾਮਿਆਂ ਵਿੱਚ ਵਿਚਰ ਕੇ ਅਖੀਰ ਸਾਨੂੰ ਗੁਰੂ ਨਾਨਕ ਦੇਵ ਸਾਹਿਬ ਸਤਿਗੁਰੂ ਜੀ ਨੇ ਸ਼ਬਦ ਤੱਕ ਪਹੁੰਚਾਇਆ, ਸ਼ਬਦ ਦੇ ਲੜ ਲਾਇਆ। ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਜੀ ਅੱਜ ਸਾਡੇ ਗੁਰੂ ਨੇ। ਸ਼ਬਦ ਸਾਡੇ ਗੁਰੂ ਦਾ ਗੁਰੂ, ਸ਼ਬਦ ਸਾਡਾ ਗੁਰੂ, ਅਤੇ ਸ਼ਬਦ ਆਪ ਵਾਹਿਗੁਰੂ। ਕਿਉਂਕਿ ਦਸਾਂ ਜਾਮਿਆਂ 'ਚ ਵਿਚਰ ਕੇ ਵੀ ਗੁਰੂ ਨੇ ਆਪਣੇ ਆਪ ਨੂੰ ਵਾਹਿਗੁਰੂ ਨਹੀਂ ਅਖਵਾਇਆ, ਪਰ ਉਸ ਬਾਣੀ ਨੇ, ਗੁਰੂ ਨੇ ਕਹਿ ਦਿੱਤਾ ਵਾਹ ਵਾਹ ਬਾਣੀ ਨਿਰੰਕਾਰ ਹੈ ਜਿਸ ਜੇਵਡ ਅਵਰ ਨਾ ਕੋਏ। ਬਾਣੀ ਆਪਣੇ ਆਪ 'ਚ ਆਪ ਨਿਰੰਕਾਰ ਹੈ, ਆਪ ਵਾਹਿਗੁਰੂ ਹੈ, ਕਿਉਂਕਿ ਵਾਹਿਗੁਰੂ ਬੋਲਿਆ। ਅਤੇ ਜੇ ਵਾਹਿਗੁਰੂ ਬੋਲਿਆ ਅਤੇ ਵਾਹਿਗੁਰੂ ਜੀ ਦੇ ਬੋਲ, ਉਹ ਸ਼ਬਦ, ਉਹ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਸਾਡੀ ਅਗਵਾਈ ਕਰ ਰਹੇ ਨੇ। ਗੁਰੂ ਅਰਜਨ ਦੇਵ ਸਾਹਿਬ ਜੀ ਆਪਣਾ ਗੁਰੂ ਵੀ, ਕਿਉਂਕਿ ਗੁਰੂ ਅਰਜਨ ਦੇਵ ਸਾਹਿਬ ਜੀ ਆਪ ਗੁਰੂ ਨਾਨਕ ਨੇ, ਆਪਣਾ ਗੁਰੂ ਵੀ ਉਸ ਸ਼ਬਦ ਨੂੰ ਕਹਿ ਰਹੇ ਨੇ। ਅਤੇ ਗੁਰੂ ਅਰਜਨ ਦੇਵ ਸਾਹਿਬ ਸਤਿਗੁਰੂ ਜੀ ਕਹਿੰਦੇ ਅਬ ਢੂੰਡਨ ਕਤ ਹੋ ਨਾ ਜਾਈ ਗੋਬਿੰਦ ਭੇਟੇ ਗੁਰ ਗੋਸਾਈ। ਕਹਿੰਦੇ ਹੁਣ ਮੈਂ ਕਿਤੇ ਲੱਭਣ ਨਹੀਂ ਜਾਂਦਾ, ਹੁਣ ਮੈਂ ਕਿਤੇ ਢੂੰਡਣ ਤੁਰਦਾ ਨਹੀਂ ਹਾਂ, ਕਿਉਂਕਿ ਮੈਨੂੰ ਪਤਾ ਲੱਗ ਗਿਆ ਹੈ, ਮੇਰਾ ਮਿਲਾਪ ਹੋ ਗਿਆ ਹੈ ਉਸ ਗੋਬਿੰਦ ਨਾਲ। ਗੋਬਿੰਦ ਭੇਟੇ, ਭੇਟੇ ਦਾ ਅਰਥ ਹੁੰਦਾ ਮਿਲਣਾ। ਗੁਰਪੂ ਪੂਰਾ ਭੇਟਿਓ ਵੱਡ ਭਾਗੀ, मन है भया परगासा, कोई ना पहुंचन हारा दूजा अपने साहिब का परवासा। भेटियो भेटिया भेटे मिलना, कहंदे मालक वाहिगुरु मैनू मिल पिया। किस तरह मिलिया? गुरु की कृपा सदका। तो गुरु भी मिलिया गुसाई साई, इस धरती का मालक वाहिगुरु भी मिल पिया। जब गुरु मिलता है वाहिगुरु मिल पैंदा है। पर गुरु किहो जा, जिस मिलिया मन होए आनंद सो सतगुरु कही है। किहड़ा गुरु? सतपुरख जिन जानिया, सतगुर तिसका नाओ, तिसका संग सिख उधर है, नानक हर गुण गाओ। ओ गुरु पूरे गुर का सुन उपदेश, पार ब्रह्म निकट कर पेख। कौन है पूरा? पूरा प्रभ आराध्या, पूरा जाका नाओ, नानक पूरा पाया, पूरे के गुण गाओ। सतगुरु गुरु ग्रंथ साहब जी आप पूरे ने, क्योंकि परमात्मा वाहिगुरु पूरा है। तो उस पूरे की ही गल है इत्थे, सतगुरु गुरु ग्रंथ साहब जी आप पूरे गुरु ने। तो पूरे गुरु का उपदेश सुन के परमात्मा वाहिगुरु नूं परतख सामने वेख्या जा सकता है। वह मिलाप वाली अवस्था प्राप्त की जा सकती है। तो जब वह अवस्था प्राप्त हो जाती है तो सतगुरु गुरु अर्जन देव साहब जी कहंदे हुण मैं किते भटकदा नहीं हाँ, हुण मैनूं समझ आ गई जंगल जंगल क्या भवें, मन कंडा मोड़े वसी रब हियालियां, बाहर क्या ढूंढें। कहंदे हुण तां अंदरों ही मिल गया है वह परमात्मा वाहिगुरु। वह दूर नहीं है, वह दूर नहीं है। दूर कद नज़र आउंदा है? जब साडे अंदर गुरूर आ जाता है। एक गल याद रखियो, जब दूरी बनती है ना उदों मनुख एक दूजे तो पराया हो जाता है। एक बंदगी करन वाले महान पुरश ने ऐसा परमात्मा नो पाया कि अंत वेले पता लग्या कि सांस निकलन वाले ने। उन्हें अपने सारे मुरीदां नूं बुला लिया, चेलियां नूं एक सवाल किया, मैनूं दसो इको घर च लोग रह रहे होंदे ने, बहुत नेड़े होंदे ने, पति पत्नी होण, भैण भरा, प्यो पुत्र, माँ बेटी, पर इतनी जोर नाल क्यों बोलते ने, इतना उच्चा क्यों बोलते ने? बंदा नेड़े बैठा सुन सकता है, फिर उच्चा क्यों बोल रहा है? हर एक ने अपने तरीके नाल जवाब दिता। किसी ने कहा उन्हों क्रोध आया होगा, किसी ने कहा भी दूजे नूं उच्चा सुनदा होगा, इहो जी कई दलीलां दित्तियां, पर उहदी तसली ना होई। ते मुरीदां ने पुछया फिर तुसीं दसो, उन्हें कहा इको ही गल है, इको घर विच रह रहे ने, शरीर करके बहुत नेड़े ने, पर दिल करके दूर हो गए ने, दिलां दे च दूरी पै गई है। यही कारण है कोई समा आउंदा पति पत्नी का रिश्ता बनता है, दिल दूर नहीं होंदे ते बहुत आराम नाल बोलदे ने, तां वी गल सुन लैंदे ने। भैण भरा, प्यो पुत्र, माँ बेटी, कई बार अखां दे इशारियां विच ही गल कर लैंदे ने, बहुत धीरे बोल के भी एक दूजे की गल सुन ली जाती है। पर की हुंदा है? जिस वेले दिल दूर हो जाते ने, अंदर अहम हंकार आ जाता है, फिर बंदा क्रोधी भी बहुत हो जाता है, फिर हर एक गल नूं उच्ची बोल के सुनाउणा चाहुंदा है। साहिब कहिंदे यही हालत है, गुरु साढ़े बहुत नेड़े है। कह रविदास हाथ पै नेरै, सहजे होए सो होई, रब साढ़े बहुत नेड़े है। गुर मेरे संग सदा है नाले, बहुत नेड़े है, पर असी दिलां दी दूरी बना लई है। बाबा कबीर साहब जी नूं कहना पै गया, कबीर मुल्ला मुनारे क्या चढ़े, साई ना बहरा होए, जा कारण तू बांग दे दिल ही पीतर। अंदर ही वेख लै। गुरु अर्जन देव साहब जी कहंदे हुण वह अवस्था बन गई है, मैं किते होर लभण नहीं जांदा, मैनू अपने अंदरों ही परमात्मा वाहिगुरु मिल गया है।
रहाओ आया प्रभ दरबारा, ता सगली मिटी पुकारा।
आहा, कहंदे जद मैं सारे आसरे छड़ के प्रभु दे दरबार विच आ गया, मालक वाहिगुरु जी दा आसरा लै लिया, तां सगली मिट्टी पुकारा, सारी ਪੁਕਾਰਾਂ ਮਿੱਟ ਗਈਆਂ ਨੇ। ਜੋ ਮੈਂ ਜਗ੍ਹਾ ਜਗ੍ਹਾ ਭਟਕਦਾ ਸੀ, ਦਰ ਦਰ 'ਤੇ ਪੁਕਾਰ ਕਰਦਾ ਫਿਰਦਾ ਸੀ, ਹੁਣ ਕਿਤੇ ਪੁਕਾਰ ਕਰਨ ਦੀ ਲੋੜ ਨਹੀਂ। ਮੈਂ ਇੱਕ ਪਰਮਾਤਮਾ ਵਾਹਿਗੁਰੂ ਜੀ ਦੇ ਦਰ 'ਤੇ ਹੀ ਪੁਕਾਰ ਕਰਦਾ ਹਾਂ ਅਤੇ ਸਾਰੀਆਂ ਪੁਕਾਰਾਂ ਹੋਰ ਮੇਰੀਆਂ ਮਿੱਟ ਗਈਆਂ ਨੇ।
ਲਬਦ ਆਪਣੀ ਪਾਈ ਤਾਂ ਕੱਤ ਆਵੈ ਕੱਤ ਜਾਈ।
ਲਬਦ ਆਪਣੀ ਪਾਈ, ਲਬਦ ਉਹ ਵਸਤੂ, ਉਹ ਚੀਜ਼ ਜੋ ਮੈਨੂੰ ਚਾਹੀਦੀ ਸੀ ਉਹ ਮੈਨੂੰ ਮਿਲ ਗਈ ਹੈ। ਮਾਲਕ ਵਾਹਿਗੁਰੂ ਜੀ ਦੀ ਕਿਰਪਾ ਸਦਕਾ ਉਹਦੇ ਨਾਮ ਦੀ ਦਾਤ ਮੈਨੂੰ ਮਿਲ ਗਈ ਹੈ। ਹੁਣ ਕਿਤੇ ਭਟਕਣ ਦੀ ਲੋੜ ਨਹੀਂ ਹੈ। ਹੁਣ ਕਿਉਂ ਕਿੱਥੇ ਜਾਵਾਂ ਅਤੇ ਕਿੱਥੋਂ ਆਵਾਂ? ਕਹਿੰਦੇ ਮੈਂ ਇੱਕ ਜਗ੍ਹਾ ਟਿਕ ਗਿਆ ਹਾਂ, ਆਪਣੇ ਅੰਦਰੋਂ ਹੀ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ ਹੈ।
ਤਹਿ ਸਾਚ ਨਿਆਏ ਨਿਵੇਰਾ ਊਹਾ ਸਮ ਠਾਕੁਰ ਸਮ ਚੇਰਾ।
ਤਹਿ ਸਾਚ ਨਿਆਏ ਨਿਵੇਰਾ, ਦੁਨੀਆਂ ਦੇ ਵਿੱਚ ਨਿਆਂ ਝੂਠੇ ਹੋ ਸਕਦੇ ਨੇ। ਕਿਸੇ ਦੇ ਪ੍ਰਭਾਵ ਹੇਠਾਂ ਆ ਕੇ ਕੋਈ ਜੱਜ ਫੈਸਲਾ ਦੇ ਸਕਦਾ ਹੈ, ਕਾਨੂੰਨ ਦੇ ਕਰਿੰਦੇ ਵਿਕ ਸਕਦੇ ਨੇ, ਇੱਥੇ ਜ਼ੁਲਮ ਹੋ ਸਕਦਾ ਹੈ, ਪਰ ਕਹਿੰਦੇ ਨਹੀਂ, ਮਾਲਕ ਵਾਹਿਗੁਰੂ ਜੀ ਦੇ ਦਰਬਾਰ ਦੇ ਵਿੱਚ ਸਦਾ ਹੀ ਸੱਚਾ ਨਿਆਂ ਹੈ। ਉੱਥੇ ਕਿਸੇ ਨਾਲ ਕੋਈ ਜ਼ੁਲਮ ਨਹੀਂ ਹੁੰਦਾ। ਉੱਥੇ ਇਹ ਸੋਚ ਕੇ ਫੈਸਲੇ ਨਹੀਂ ਹੁੰਦੇ ਵੀ ਇਹ ਤਾਂ ਮਾਲਕ ਹੈ ਅਤੇ ਇਹ ਨੌਕਰ ਹੈ, ਮੈਂ ਮਾਲਕ ਵੱਲ ਚੰਗਾ ਫੈਸਲਾ ਦੇ ਦਿਆਂ ਅਤੇ ਨੌਕਰ ਨਾਲ ਜ਼ੁਲਮ ਕਰਦੇ ਹਾਂ। ਸਾਹਿਬ ਕਹਿੰਦੇ ਊ ਹਾਂ ਸਮ ਠਾਕੁਰ ਸਮ ਚੇਰਾ। ਮਾਲਕ ਵਾਹਿਗੁਰੂ ਜੀ ਦੇ ਸਾਹਮਣੇ ਰਾਜਾ ਅਤੇ ਨੌਕਰ ਬਰਾਬਰ ਨੇ। ਜੇ ਰਾਜੇ ਨੇ ਜ਼ੁਲਮ ਕੀਤਾ ਹੈ ਤਾਂ ਰਾਜਾ ਬਖਸ਼ਿਆ ਨਹੀਂ ਜਾਵੇਗਾ, ਜੇ ਨੌਕਰ ਨੇ ਜ਼ੁਲਮ ਕੀਤਾ ਹੈ ਤਾਂ ਨੌਕਰ ਬਖਸ਼ਿਆ ਨਹੀਂ ਜਾਵੇਗਾ। ਉੱਥੇ ਬਰਾਬਰ ਨਿਆਂ ਹੁੰਦਾ ਹੈ ਅਤੇ ਇਹੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਬਾਰ ਦਾ ਵੀ ਫੈਸਲਾ ਅਤੇ ਨਿਆਂ ਹੈ।
ਅੰਤਰ ਜਾਮੀ ਜਾਣੈ ਬਿਨ ਬੋਲਤ ਆਪ ਪਛਾਨੈ।
ਅੰਤਰ ਜਾਮੀ ਜਾਣੈ ਬਿਨ ਬੋਲਤ ਆਪ ਪਛਾਨੈ। ਅੰਤਰਜਾਮੀ ਜੋ ਸਾਡੇ ਅੰਦਰ ਦੀਆਂ ਜਾਣਦਾ ਹੈ, ਜੋ ਅੰਦਰ ਤੱਕ ਵੇਖਦਾ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ ਅੰਤਰਜਾਮੀ ਸੁਨ ਕੰਪਤ ਹੋਂ ਅੰਤਰਗਤ, ਦੀਨ ਕੋ ਦਿਆਲ ਸੁਨ ਭੈ ਪ੍ਰਮਟਾਰ ਹੋਂ। ਇਹ ਮਾਲਕ ਵਾਹਿਗੁਰੂ ਜਦ ਮੈਂ ਇਹ ਸੁਣਦਾ ਤੂੰ ਅੰਤਰਜਾਮੀ ਹੈ, ਕਿਉਂਕਿ ਪੜ੍ਹਦਾ ਨਾ ਹਰ ਅੰਤਰਜਾਮੀ ਸਭ ਵਿਦ ਜਾਣਾ ਤਾਂ ਕਿਸ ਪੈ ਆਖ ਸੁਣਾਈਐ, ਕਹਿਣੇ ਕਥਨ ਨਾ ਭੀਜੈ ਗੋਬਿੰਦ ਹਰ ਭਾਵੈ ਪੈਜ ਰਖਾਈਐ। ਤੂੰ ਤਾਂ ਅੰਦਰ ਤੱਕ ਵੇਖ ਸਕਦਾ। ਕੋਈ ਵੀ ਜੇ ਸਾਡੇ ਮਨ ਦੀ ਗੱਲ ਅੰਦਰ ਦੀ ਗੱਲ ਦੱਸ ਦੇਵੇ ਨਾ ਤਾਂ ਅਸੀਂ ਕੰਬ ਜਾਂਦੇ ਹਾਂ। ਗੁਰੂ ਸਾਡੇ ਅੰਦਰ ਦੀਆਂ ਜਾਣਦਾ ਹੈ ਅਤੇ ਜਦ ਅੰਦਰ ਦੀਆਂ ਜਾਣਦਾ ਹੈ ਤਾਂ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਮੈਂ ਤਾਂ ਕੰਬ ਜਾਂਦਾ, ਅੰਦਰ ਤਾਂ ਮੇਰਾ ਬਹੁਤ ਮਾੜਾ ਹੈ, ਬਹੁਤ ਗੰਦਾ ਹੈ। ਜਦ ਮੈਂ ਇਹ ਸੁਣਦਾ ਨਿਰਾਸ਼ ਵੀ ਹੋ ਜਾਂਦਾ। ਭਗਤ ਵਛਲ ਸੁਨ ਹੋਤ ਹੋ ਨਿਰਾਸ਼ ਰਿਹਾ, ਪਤਿਤ ਪਾਵਨ ਸੁਨ ਆਸਾ ਉਰਧਾਰ ਹੋਂ। ਜਦ ਮੈਂ ਇਹ ਸੁਣਦਾ ਤੂੰ ਕੇਵਲ ਭਗਤਾਂ ਨੂੰ ਪਿਆਰ ਕਰਦਾ ਤਾਂ ਨਿਰਾਸ਼ ਹੋ ਜਾਂਦਾ, ਪਰ ਜਦ ਇਹ ਮੈਨੂੰ ਪਤਾ ਲੱਗਦਾ ਤੂੰ ਤਾਂ ਪਤਿਤਾਂ ਨਾਲ ਵੀ ਪਿਆਰ ਕਰਨ ਵਾਲਾ ਹੈ, ਬਖਸ਼ ਲੈਂਦਾ ਹੈ, ਅਤੇ ਉਦੋਂ ਮੈਨੂੰ ਆਸ ਬੱਝ ਜਾਂਦੀ ਹੈ। ਆਪਣੀ ਕਰਨੀ ਕਰ ਨਰਕ ਹੂੰ ਨਾ ਪਾਉਂ ਠੌਰ, ਤੁਮਰੋ ਬਿਰਧ ਕਰ ਆਸਰੋ ਸੰਭਾਰ ਹੋਂ। ਇਹ ਮਾਲਕ ਵਾਹਿਗੁਰੂ ਸਾਡੀ ਕਰਨੀ ਕਰਕੇ ਤਾਂ ਸਾਨੂੰ ਨਰਕਾਂ ਵਿੱਚ ਵੀ ਜਗ੍ਹਾ ਨਾ ਮਿਲੇ। ਜਿਉਂਦਿਆਂ ਜੀ ਮਨੁੱਖ ਨਰਕ ਹੀ ਭੋਗਦਾ, ਜਦ ਦੁੱਖ ਭੋਗਦਾ ਹੈ, ਔਲਾਦ ਪਰਾਈ ਹੋ ਜਾਂਦੀ ਹੈ, ਰਿਸ਼ਤੇ ਨਾਤੇ ਪਰਾਏ ਹੋ ਜਾਂਦੇ ਨੇ, ਇਹੋ ਜਿਹੀਆਂ ਦੀਵਾਰਾਂ ਖੜੀਆਂ ਹੋ ਜਾਂਦੀਆਂ ਨੇ। ਤੁਸੀਂ ਵੇਖਦੇ ਹੋ ਜਦ ਦੀਵਾਰਾਂ ਦੇ ਵਿੱਚ ਦਰਾਰਾਂ ਪੈਂਦੀਆਂ ਨੇ ਨਾ, ਦੀਵਾਰਾਂ ਡਿੱਗ ਜਾਂਦੀਆਂ ਨੇ, ਪਰ ਜਦ ਰਿਸ਼ਤਿਆਂ ਦੇ ਵਿੱਚ ਦਰਾਰਾਂ ਪੈਂਦੀਆਂ ਨੇ ਅਤੇ ਦੀਵਾਰਾਂ ਖੜੀਆਂ ਹੋ ਜਾਂਦੀਆਂ ਨੇ। ਆਮ ਘਰਾਂ 'ਚ ਪਿੰਡਾਂ 'ਚ ਵੇਖਦੇ ਹੁੰਦੇ ਸਾਂ, ਥੋੜ੍ਹਾ ਜਿਹਾ ਝਗੜਾ ਝੇੜਾ ਹੋਇਆ, ਕਾਮ ਕ੍ਰੋਧ ਲੋਭ ਹੰਕਾਰ ਨੇ ਜ਼ੋਰ ਪਾਇਆ ਅਤੇ ਸਕੇ ਭਰਾਵਾਂ ਦੇ ਰਿਸ਼ਤਿਆਂ 'ਚ ਦਰਾਰਾਂ ਪੈ ਗਈਆਂ ਅਤੇ ਵਿੱਚ ਕੰਧ ਖੜੀ ਕਰ ਦਿੱਤੀ, ਦੀਵਾਰ ਖੜੀ ਕਰ ਦਿੱਤੀ। ਜੇ ਕੰਧਾਂ ਦੇ ਵਿੱਚ ਦਰਾਰਾਂ ਪੈ ਜਾਣ ਕੰਧਾਂ ਡਿੱਗ ਜਾਂਦੀਆਂ ਨੇ, ਪਰ ਜੇ ਰਿਸ਼ਤਿਆਂ ਦੇ 'ਚ ਦੀਵਾਰਾਂ ਪੈ ਦਰਾਰਾਂ ਪੈ ਜਾਣ ਫਿਰ ਕੰਧਾਂ ਉਸਰ ਜਾਂਦੀਆਂ ਨੇ, ਫਿਰ ਦੀਵਾਰਾਂ ਖੜੀਆਂ ਹੋ ਜਾਂਦੀਆਂ ਨੇ। ਸਾਹਿਬ ਕਹਿੰਦੇ ਬਸ ਉਹ ਮਾਲਕ ਵਾਹਿਗੁਰੂ ਅਤੇ ਮੇਰੇ ਵਿੱਚ ਮੈਂ ਇਹੋ ਜਿਹੀ ਕੋਈ ਦੀਵਾਰ ਆਉਣ ਨਹੀਂ ਦਿੱਤੀ ਹੈ, ਕਿਉਂਕਿ ਮੈਨੂੰ ਪਤਾ ਲੱਗ ਗਿਆ ਉਹ ਅੰਤਰਜਾਮੀ ਹੈ, ਉਹ ਅੰਦਰ ਤੱਕ ਵੇਖ ਸਕਦਾ ਹੈ, ਅਤੇ ਜੇ ਉਹ ਅੰਦਰ ਤੱਕ ਵੇਖ ਸਕਦਾ ਹੈ ਬਿਨਾਂ ਬੋਲਿਆਂ ਸਭ ਕੁਝ ਪਛਾਣ ਸਕਦਾ ਹੈ, ਅਤੇ ਫਿਰ ਮੈਂ ਉਹਦੇ ਸਾਹਮਣੇ ਕੋਈ ਚਲਾਕੀ ਕੋਈ ਸਿਆਣਪ ਨਹੀਂ ਕਰਦਾ ਹਾਂ।
ਸਰਬ ਥਾਨ ਕੋ ਰਾਜਾ ਤਹ ਅਨਹਦ ਸ਼ਬਦ ਅਗਾਜਾ।
ਮੈਂ ਹੁਣ ਉਸ ਮਾਲਕ ਵਾਹਿਗੁਰੂ ਜੀ ਨਾਲ ਜੁੜ ਗਿਆ ਹਾਂ। ਸਰਬ ਥਾਨ ਕੋ ਰਾਜਾ, ਕੋਈ ਇੱਕ ਰਾਜ ਦੇਸ਼ ਦਾ ਰਾਜਾ ਨਹੀਂ, ਜੋ ਪੂਰੀ ਦੁਨੀਆ ਦਾ ਰਾਜਾ ਹੈ, ਜੋ ਹਰ ਜਗ੍ਹਾ ਜਿਸ ਦਾ ਰਾਜ ਚੱਲਦਾ ਹੈ, ਕਹਿੰਦੇ ਮੈਂ ਉਹਦੇ ਨਾਲ ਜੁੜ ਗਿਆ ਹਾਂ। ਉੱਥੇ ਤਾਂ ਇੱਕ ਰਸ ਆਨੰਦ ਦਾ ਵਾਜਾ ਵੱਜਦਾ ਹੈ, ਉੱਥੇ ਕੋਈ ਦੂਜਾ ਤੀਜਾ ਕੋਈ ਵੈਰ ਵਿਰੋਧ ਹੈ ਹੀ ਨਹੀਂ। ਮੈਂ ਉਸ ਮਾਲਕ ਵਾਹਿਗੁਰੂ ਜੀ ਨਾਲ ਜੁੜ ਗਿਆ ਹਾਂ।
ਤਿਸ ਪਹਿ ਕਿਆ ਚਤੁਰਾਈ ਮਿਲ ਨਾਨਕ ਆਪ ਗਵਾਈ।
ਕਹਿੰਦੇ ਉਸ ਮਾਲਕ ਵਾਹਿਗੁਰੂ ਜੀ ਦੇ ਸਾਹਮਣੇ ਕਿਸ ਪ੍ਰਕਾਰ ਦੀ ਚਤੁਰਾਈ, ਉੱਥੇ ਤਾਂ ਇੱਕੋ ਹੀ ਕੰਮ ਕਰ, ਮਿਲ ਨਾਨਕ ਆਪ ਗਵਾਈ। ਆਪ ਦਾ ਅਰਥ ਹੁੰਦਾ ਹੈ ਆਪਣੇ ਹੰਕਾਰ ਨੂੰ ਮਾਰ ਲੈਣਾ। ਗੱਲ ਕਹਿ ਕੇ ਸਮਾਪਤੀ ਕਰਾਂ, ਇੱਕ ਗੱਲ ਯਾਦ ਰੱਖਣਾ, ਗੁਰਦੁਆਰੇ ਆਉਣ ਦੇ, ਗੁਰੂ ਕੋਲ ਆਉਣ ਦੇ ਦੋ ਰਸਤੇ ਨੇ। ਇੱਕ ਰਸਤਾ ਹੈ, ਕਿਉਂਕਿ ਚਤੁਰਾਈ ਦੀ ਗੱਲ ਆਈ ਹੈ, ਇੱਕ ਰਸਤਾ ਚਤੁਰਾਈ ਹੁਸ਼ਿਆਰੀ ਚਲਾਕੀ ਵਾਲਾ, ਅਤੇ ਦੂਜਾ ਰਸਤਾ ਕੀਰਤ ਵਾਲਾ, ਨਿਮਰਤਾ ਨਾਲ ਕੀਰਤੀ ਕਰਦਿਆਂ ਵਾਹਿਗੁਰੂ ਵਾਹਿਗੁਰੂ ਕਰਦਿਆਂ ਆਉਣਾ। ਯਾਦ ਰੱਖਣਾ, ਜੋ ਵੀ ਮਨੁੱਖ ਗੁਰੂ ਕੋਲ ਹੁਸ਼ਿਆਰੀ ਚਲਾਕੀ ਵਾਲਾ ਰਸਤਾ ਲੈ ਕੇ ਆਉਂਦਾ ਹੈ, ਉਹ ਗੁਰੂ ਤੱਕ ਪਹੁੰਚ ਕੇ ਵੀ ਆਨੰਦ ਤੋਂ ਖਾਲੀ ਰਹਿ ਜਾਂਦਾ ਹੈ। ਪਰ ਜਿਹੜਾ ਨਿਮਰਤਾ ਵਾਲਾ ਰਾਹ ਲੈ ਕੇ ਆਉਂਦਾ ਹੈ, ਕੀਰਤ ਵਾਲਾ, ਵਾਹਿਗੁਰੂ ਵਾਹਿਗੁਰੂ ਕਰਦੇ ਹਾਂ, ਉਹ ਗੁਰੂ ਕੋਲ ਪਹੁੰਚ ਕੇ ਆਨੰਦ ਨਾਲ ਭਰ ਜਾਂਦਾ ਹੈ। ਕਦੀ ਕਦੀ ਸੋਚਦਾ ਵਾਹਿਗੁਰੂ ਨੇ ਕਿਆ ਕਮਾਲ ਕੀਤੀ ਹੈ, ਵੀ ਦੁਨੀਆ ਦੇ ਨਕਸ਼ੇ ਉੱਤੇ ਵੀ ਦੋ ਰਾਹ ਮੌਜੂਦ ਨੇ ਅਨੰਦਪੁਰ ਸਾਹਿਬ ਜਾਣ ਦੇ, ਇੱਕ ਹੁਸ਼ਿਆਰਪੁਰ ਹੋ ਕੇ ਜਾਂਦਾ, ਇੱਕ ਕੀਰਤਪੁਰ ਸਾਹਿਬ ਹੋ ਕੇ ਜਾਂਦਾ ਹੈ। ਜੇ ਦੋਨੋਂ ਰਸਤਿਆਂ ਤੋਂ ਤੁਸੀਂ ਗਏ ਹੋ, ਹੁਸ਼ਿਆਰਪੁਰ ਵਾਲਾ ਰਸਤਾ ਉੱਚਾ ਨੀਵਾਂ ਪਹਾੜੀ ਰਸਤਾ ਹੈ, ਬਾਧਾਵਾਂ ਔਂਕੜਾਂ ਆਉਂਦੀਆਂ ਨੇ, ਹੁਸ਼ਿਆਰ ਗੱਡੀ 'ਚ ਵੀ ਜਾਓ ਔਂਕੜਾਂ ਆਉਂਦੀਆਂ ਨੇ, ਪਰ ਕੀਰਤਪੁਰ ਸਾਹਿਬ ਵਾਲਾ ਰਸਤਾ ਬਿਲਕੁਲ ਪਲੇਨ ਪੱਧਰਾ ਹੈ, ਆਰਾਮ ਨਾਲ ਬੰਦਾ ਪਹੁੰਚ ਜਾਂਦਾ। ਪਰ ਇੱਕ ਇਸ਼ਾਰਾ ਗੁਰੂ ਵੱਲ, ਸੱਜਣਾ, ਭਾਵੇਂ ਦੁਨਿਆਵੀ ਰਸਤਾ ਤੂੰ ਕੀਰਤਪੁਰ ਸਾਹਿਬ ਵਾਲਾ ਲੈ ਕੇ ਜਾਵੇਂ, ਪਰ ਜੇ ਤੇਰੇ ਅੰਦਰ ਚਲਾਕੀ ਹੁਸ਼ਿਆਰੀ ਹੈ, ਅਨੰਦਪੁਰ ਸਾਹਿਬ ਜਾ ਕੇ ਵੀ ਆਨੰਦ ਤੋਂ ਵਾਂਝਾ ਰਹਿ ਜਾਵੇਂਗਾ। ਪਰ ਜੇ ਕਿਤੇ ਤੇਰੇ ਅੰਦਰ ਨਿਮਰਤਾ ਹੈ, ਤੂੰ ਕੀਰਤ ਵਾਲਾ ਰਸਤਾ ਲੈ ਕੇ ਜਾਂਦਾ ਹੈ, ਤਾਂ ਫਿਰ ਤੇਰੀ ਪਹੁੰਚ ਆਨੰਦ ਤੱਕ ਹੋ ਜਾਵੇਗੀ, ਭਾਵੇਂ ਤੂੰ ਮਹੱਲੇ ਦੇ ਗੁਰਦੁਆਰੇ ਹੀ ਆ ਜਾਵੇਂ। ਅਖੀਰਲੀ ਪੰਕਤੀ ਪੜ੍ਹੀਏ ਤੇ ਸਮਾਪਤੀ ਕਰੀਏ।
ਸਰਬ ਥਾਨ ਕੋ ਰਾਜਾ ਤਹ ਅਨਹਦ ਸ਼ਬਦ ਅਗਾਜਾ, ਤਿਸ ਪਹਿ ਕਿਆ ਚਤੁਰਾਈ ਮਿਲ ਨਾਨਕ ਆਪ ਗਵਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।